ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਪਰਸ਼ੋਤਮ ਪਰਮ ਪਰਾਵਰਨਾਥ ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਉ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਾਰ ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ
ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰ ਕਹੈ ਕਿਉ ਹਾਨ ਜੇ ਮਨ ਸੁਦਰਸੈਨ ਕੀ ਮਨ ਹੁਆਨ ਗੁਰ ਕਹੈ ਕਿਉ ਹਾਨ ਜੇ ਮਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨ ਯੋਗ ਗੁਰੂ ਸਵਾਰੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਤਿਅੰਤ ਬਖਸ਼ਿਸ਼ ਹੋਈ ਹੈ ਸੰਧਿਆ ਸਮੇਂ ਦੇ ਸੁੰਦਰ ਦਰਬਾਰ ਸਜੇ ਨੇ ਰਾਗੀ ਸਿੰਘਾਂ ਦੀ ਰਸਨਾ ਪਾਸੋਂ ਰਸ ਪਿੰਨੇ ਸ਼ਬਦਾਂ ਦਾ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ ਔਰ ਸੁਣ ਹਰ ਕਥਾ ਉਤਾਰੀ ਮੈਲ ਮਹਾਂਪੁਨੀਤ ਪਏ ਸੁਖ ਸੈਲ ਧੰਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੀਵਨਾਂ ਦੀ ਚੱਲ ਰਹੀ ਇਹ ਜੀਵਨ ਕੌਤਕ ਕਥਾ ਆਪ ਸੰਗਤਾਂ ਰੋਜ਼ਾਨਾ ਦੇ ਨਿਯਮ ਦੀ ਪਾਲਣਾ ਕਰਦੇ ਹੋਏ ਸਰਵਣ ਕਰਦੇ ਆ ਰਹੇ ਹੋ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕੀਤਾ ਸੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਵਲ ਨੈਣ ਜਿਸ ਨੂੰ ਉਪਦੇਸ਼ ਦੇਣ ਵਾਸਤੇ ਇੱਕ ਕਿਣਕਾ ਮਾਤਰ ਇਸ ਮਨ ਨੂੰ ਅਪਣੱਤ ਪੁਣੇ ਦੀ ਇਹ ਮੈਲ ਲੱਗੀ ਹੈ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਇਸ ਕਿਣਕਾ ਮਾਤਰ ਮੈਲ ਨੂੰ ਲਾਉਣ ਵਾਸਤੇ ਆਪ ਪਹੁੰਚੇ ਨੇ ਜਿਸ ਦੇ ਦੇਸ਼ ਦੇ ਵਿੱਚ ਸਾਰੇ ਬਾਜ਼ਾਰ ਸਾਰੇ ਗਿਆਨ ਦੇ ਸਹਿਤ ਰਹਿਣ ਵਾਲੇ ਮਨੁੱਖ ਸਾਰੇ ਪਦਾਰਥ ਬਿਨਾਂ ਕੀਮਤ ਤੋਂ ਮਿਲਦੇ ਨੇ ਭਾਈ ਧਰਮ ਸਿੰਘ ਜੀ ਨੂੰ ਭਾਈ ਮਰਦਾਨਾ ਜੀ ਦੇ ਮਿਲਾਪ ਹੋ ਜਾਣ ਤੋਂ ਪਤਾ ਲੱਗਿਆ ਸੱਤ ਦਿਨਾਂ ਤੋਂ ਭੁੱਖੇ ਦੋ ਜਾਣੇ ਉਜਾੜ ਜੰਗਲ ਵਿੱਚ ਬੈਠੇ ਨੇ ਭਾਈ ਧਰਮ ਸਿੰਘ ਜੀ ਨੇ ਮਨ ਵਿੱਚ ਵਿਚਾਰ ਕੀਤੀ ਹੈ ਕਿ ਸੱਤ ਦਿਨਾਂ ਤੋਂ ਜੋ ਪਾਉਣ ਹਾਰੀ ਬਿਨਾਂ ਭੋਜਨ ਤੋਂ ਬੈਠੇ ਨੇ ਤਿੰਨਾਂ ਦੇ ਦਰਸ਼ਨ ਕਰਨੇ ਚਾਹੀਦੇ ਨੇ ਪੰਜ ਸੇਰ ਸੁੰਦਰ ਪਦਾਰਥ ਪਕਵਾਨ ਨਾਲ ਲੈ ਕਰਕੇ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਵਾਸਤੇ ਪਹੁੰਚਿਆ ਮਹਾਰਾਜ ਨੇ ਪੁੱਛਿਆ ਭਾਈ ਤੇਰਾ ਕੋਈ ਮਨੋਰਥ ਹੈ ਜਾਂ ਤੇਰਾ ਕੋਈ ਆਪਣਾ ਪ੍ਰਯੋਜਨ ਹੈ ਜਾਂ ਕਿਸੇ ਦਾ ਭੇਜਿਆ ਹੋਇਆ ਆਇਆ ਤੇ ਦੱਸ ਮਹਾਰਾਜ ਨਹੀਂ ਇਸ ਪ੍ਰੇਮੀ ਤੋਂ ਪਤਾ ਲੱਗਿਆ ਸੀ ਕਿ ਸੱਤ ਦਿਨ ਹੋ ਗਏ ਨੇ ਕੋਈ ਪ੍ਰਸ਼ਾਦਾ ਪਾਣੀ ਨਹੀਂ ਛਕਿਆ ਮੈਂ ਤੇ ਆਪਣੇ ਪ੍ਰੇਮ ਦੇ ਨਾਲ ਇਹ ਪ੍ਰਸ਼ਾਦ ਲੈ ਕੇ ਆਇਆ ਕਿਰਪਾ ਕਰਕੇ ਛਕੋ ਮਹਾਰਾਜ ਕਹਿੰਦੇ ਇਸ ਦੇਸ਼ ਦੇ ਰਾਜੇ ਦਾ ਕੀ ਨਾਮ ਹੈ? ਦੱਸਿਆ ਮਹਾਰਾਜ ਕਵਲ ਨੈਣ ਨਾ ਰਾਜਾ ਹੈ। ਮਹਾਰਾਜ ਕਹਿੰਦੇ ਉਸ ਵਿੱਚ ਇੱਕ ਦੋਸ਼ ਹੈ, ਅਸੀਂ ਇਹ ਪ੍ਰਸ਼ਾਦਾ ਨਹੀਂ ਛਕਾਂਗੇ। ਮਹਾਰਾਜ ਉਹ ਐਸਾ ਨਿਰਦੋਸ਼ ਹੈ, ਕੋਈ ਔਗਣ ਉਸ ਵਿੱਚ ਲੱਭਦਾ ਨਹੀਂ। ਆਪ ਕਿਵੇਂ ਜਾਣਦੇ ਹੋ ਕਿ ਉਸ ਵਿੱਚ ਦੋਸ਼ ਹੈ? ਜਦ ਮਹਾਰਾਜ ਨੇ ਦੱਸਿਆ ਕਿ ਇਹ ਉਸੇ ਨੂੰ ਹੀ ਪਤਾ ਜਿਸ ਦੇ ਵਿੱਚ ਦੋਸ਼ ਹੋਵੇ, ਦੂਸਰਾ ਕਿਸੇ ਦੇ ਦੋਸ਼ ਨੂੰ ਕੀ ਜਾਣਦਾ ਜੋ ਮਨ ਦੀ ਮੈਲ ਹੈ। ਇਸ ਵੇਲੇ ਭਾਈ ਧਰਮ ਸਿੰਘ ਨੇ ਕਵਲ ਨੈਣ ਰਾਜੇ ਨੂੰ ਦੱਸਿਆ ਕਿ ਤੇਰੇ ਵਿੱਚ ਇੱਕ ਦੋਸ਼ ਹੈ, ਉਹ ਮਹਾਤਮਾ ਦੱਸਦੇ ਨੇ। ਤੇ ਉਹ ਕਵਲ ਨੈਣ ਰਾਜਾ ਕਹਿਣ ਲੱਗਾ, ਧਰਮ ਸਿੰਘ ਜੀ, ਹੁਣੇ ਅਜਿਹੇ ਮਹਾਂਪੁਰਸ਼ਾਂ ਦੇ ਦਰਸ਼ਨ ਕਰੀਏ ਔਰ ਦੋਸ਼ ਦਾ ਪਤਾ ਲਗਾਈਏ ਕਿ ਦੋਸ਼ ਕੀ ਹੈ। ਮਹਾਰਾਜ ਨੂੰ ਆ ਕਰਕੇ ਬੇਨਤੀ ਕੀਤੀ, ਮਹਾਰਾਜ ਮੇਰੇ ਵਿੱਚ ਕੀ ਦੋਸ਼ ਹੈ? ਤੇ ਸਤਿਗੁਰੂ ਮਹਾਰਾਜ ਕਹਿੰਦੇ, ਐ ਰਾਜਨ, ਜੇ ਤੂੰ ਸਾਰਿਆਂ ਨੂੰ ਇੱਕ ਸਮਾਨ ਜਾਣਦਾ ਹੈ ਕਿ ਸਾਰਿਆਂ ਦੇ ਵਿੱਚ ਪਰਮੇਸ਼ਰ ਦੀ ਜੋਤ ਹੈ, ਫਿਰ ਇਹ ਜਿਹੜੇ 17 ਰਾਜੇ ਨੇ ਉਹਨਾਂ ਤੋਂ ਆਪਣੀ ਈਨ ਕਿਉਂ ਮਨਾਉਣਾ ਹੈ? ਜਿਨ੍ਹਾਂ ਤੇਰਾ ਨਗਰ ਦੇਸ਼ ਹੈ, ਇਹਨਾਂ ਤੋਂ ਪਾਸੋਂ ਆਪਣੀ ਆਗਿਆ ਕਿਉਂ ਮਨਾਉਂਦਾ ਹੈ? ਮਹਾਰਾਜ, ਇਹਨਾਂ ਨੂੰ ਮੈਂ ਕਹਿੰਦਾ ਨਹੀਂ ਕਿ ਮੇਰੀ ਈਨ ਮੰਨੋ, ਨਾ ਮੈਂ ਕਿਸੇ ਤੇ ਹੁਕਮ ਚਲਾਉਂਦਾ ਹਾਂ, ਇਹ ਖੁਦ ਆ ਕੇ ਆਪ ਅਣਈਨ ਮੰਨਦੇ ਨੇ। ਗਰੀਬ ਨਿਵਾਜ ਕਹਿੰਦੇ, ਇਹ ਵਡਿਆਈ ਪੁਣਾ ਹੈ, ਆਪਣੇ ਆਪ ਦਾ ਜਸ ਕਰਾਉਣਾ, ਇਹ ਮੈਲ ਲੱਗੀ, ਇਹੀ ਦੋਸ਼ ਹੈ ਤੇਰੇ ਵਿੱਚ। ਇਸ ਵਾਸਤੇ ਇਹ ਵੀ ਦੋਸ਼ ਤੋਂ ਪਰੇ ਹੋ ਜਾ, ਜੇ ਤੂੰ ਆਪਣਾ ਭਲਾ ਚਾਹੁੰਦਾ ਤੇ ਉਸ ਸੁਧਰ ਸੈਨ ਰਾਜੇ ਦੀ ਸ਼ਰਣੀ ਪੈ ਜਾ, ਇਹ ਮਲ ਤੇਰੀ ਲੱਥ ਜਾਵੇਗੀ, ਦੋਸ਼ ਲੱਥ ਜਾਵੇਗਾ। ਨਾਨਕ ਨੀਵਾ ਜੋ ਚੱਲੈ, ਲੱਗੈ ਨਾ ਤੱਤੀ ਵਾਓ। ਜੇ ਤੂੰ ਕਿਸੇ ਦੇ ਅਧੀਨ ਹੋ ਜਾਵੇਂਗਾ ਤੇ ਤੇਰੀ ਈਨ ਕੋਈ ਨਹੀਂ ਮੰਨੇਗਾ, ਤੇਰਾ ਇਹ ਵੀ ਦੋਸ਼ ਲੱਥ ਜਾਵੇਗਾ। ਜਿਵੇਂ ਗਰੀਬ ਨਿਵਾਜ ਅੱਜ ਕਵਲ ਨੈਣ ਰਾਜੇ ਨੂੰ ਉਪਦੇਸ਼ ਦੇ ਰਹੇ ਨੇ, ਭਾਵਨਾ ਦੇ ਨਾਲ ਮਨ ਬਿਰਤੀਆਂ ਇਕਾਗਰ ਕਰਦੇ ਹੋਏ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਗੁਰ ਕਹਿ ਕਿਉ ਹਾਨ ਜੇ ਮਾਨਾ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ, ਐ ਰਾਜਨ, ਜੇ ਤੂੰ ਆਪਣੇ ਆਪ ਨੂੰ ਹਾਨ ਸਮਝਦਾ, ਭਾਵ ਇਹ ਸਮਝਦਾ ਹੈ ਕਿ ਮੇਰੇ ਵਿੱਚ ਦੋਸ਼ ਹੈ, ਔਰ ਦੋਸ਼ ਜਾਣ ਕਰਕੇ ਇਹ ਆਪਣਾ ਦੋਸ਼ ਲਾਉਣਾ ਚਾਹੁੰਦਾ, ਨਿਮਰਤਾ ਦੇ ਸਹਿਤ ਹੋਇਆ ਹੈ।
ਸੁਧਰ ਸੈਨ ਕੀ ਮਨ ਹੋਵਾਨਾ।
ਤੇ ਜਾਓ ਫਿਰ, ਜੋ ਸੁਧਰ ਸੈਨ ਰਾਜਾ ਹੈ ਉਸ ਦੀ ਜਾ ਕਰਕੇ ਆਪ ਈਨ ਮੰਨ। ਵੈਸੇ ਤਾਂ 17 ਰਾਜਿਆਂ ਦੇ ਵਿੱਚੋਂ ਇਹ ਕਵਲ ਨੈਣ ਰਾਜਾ ਮੁਖੀ ਸੀ, ਔਰ 17 ਰਾਜਿਆਂ ਦੇ ਵਿੱਚੋਂ ਹੀ ਇਹੀ ਧਰਮੀ ਰਾਜਾ ਸੀ, ਸਭ ਤੋਂ ਵੱਧ ਗੁਣਾਂ ਵਾਲਾ ਸੀ, ਔਰ ਵਿਵੇਕੀ ਸੀ, ਗਿਆਨਵਾਨ ਸੀ। ਪਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸੁਧਰ ਸੈਨ ਰਾਜੇ ਨੂੰ ਇਹ 17 ਦੇਸ਼ਾਂ ਦਾ, 17 ਰਾਜਿਆਂ ਦਾ ਚੱਕਰਵਰਤੀ ਬਾਦਸ਼ਾਹ ਬਣਾ ਦਿੱਤਾ, ਔਰ ਗਿਆਨ ਬਖਸ਼ਿਸ਼ ਕਰਕੇ ਗੁਰਮੁਖ ਦੀ ਪਦਵੀ ਦੇ ਦਿੱਤੀ ਹੈ। ਵਰ ਬਖਸ਼ਿਆ ਸੀ ਕਿ ਐ ਸੁਧਰ ਸੈਨ, ਤੇਰਾ ਬਹੁਤ ਤੇਜ ਪ੍ਰਤਾਪ ਹੋਵੇਗਾ, ਤੇਰਾ ਰਾਜ ਭਾਗ ਵਧੇਗਾ, 17 ਦੇ 17 ਰਾਜੇ ਤੇਰੇ ਅਧੀਨ ਹੋਣਗੇ। ਤੇ ਕਵਲ ਨੈਣ ਰਾਜਾ ਸਭ ਤੋਂ ਮੁਖੀ ਸੀ, ਵੱਧ ਗਿਆਨਵਾਨ ਸੀ, ਧਰਮੀ ਰਾਜਾ ਸੀ। ਮਹਾਰਾਜ ਨੇ ਇਸ ਦੇ ਵਿੱਚ ਇਹ ਦੋਸ਼ ਨੂੰ ਲਾਉਣ ਵਾਸਤੇ ਸੁਧਰ ਸੈਨ ਰਾਜੇ ਦੀ ਸ਼ਰਣੀ ਪਾ ਰਹੇ ਨੇ ਕਿ ਐ ਕਵਲ ਨੈਣ, ਜੇ ਤੂੰ ਆਪਣਾ ਭਲਾ ਚਾਹੁੰਦਾ, ਆਪਣੇ ਇਸ ਮਲ ਨੂੰ ਲਾਉਣਾ ਚਾਹੁੰਦਾ, ਦੋਸ਼ ਲਾਉਣਾ ਚਾਹੁੰਦਾ, ਤੇ ਸੁਧਰ ਸੈਨ ਰਾਜੇ ਦੀ ਸ਼ਰਣੀ ਪੈ ਜਾ।
ਤਾਉ ਹਮ ਜਾਣਾਂਗੇ ਨਿਰਦੋਖ।
ਫਿਰ ਅਸੀਂ ਜਾਣਾਂਗੇ ਕਿ ਤੂੰ ਇਹ ਨਿਰਦੋਸ਼ ਹੈ, ਤੇਰੇ ਵਿੱਚ ਕੋਈ ਦੁੱਖ ਨਹੀਂ ਹੈ।
ਮਨ ਹੈ ਜੇ ਬਚ ਹੋਏ ਜੀਵਨ ਮੁਖ।
ਜੇ ਤੇਰੇ ਮਨ ਦੇ ਵਿੱਚ ਮੋਖ ਦੀ ਇੱਛਾ ਹੈ, ਮੁਕਤੀ ਦੀ ਇੱਛਾ ਹੈ, ਤੇ ਇਹ ਬਚਨ ਮੰਨ।
ਰਾਜਨ ਰਾਜ ਸਪਤ ਦਸ ਕੇਰੋ।
ਫਿਰ ਇਹ ਜਿਹੜੇ ਰਾਜਨ, 10 ਰਾਜੇ ਤੇ 7 17, 17 ਦੇ 17 ਰਾਜੇ ਤੇਰੀ ਈਨ ਮੰਨਦੇ ਹਨ।
ਇਹ ਹੰਤਾ ਹੱਤ ਕਰੋ ਨਵੇਰੋ।
ਫਿਰ ਇਹਨਾਂ ਦੀ ਹੰਗਤਾ ਛੱਡ ਦੇ ਕਿ ਇਹ ਮੇਰੇ ਦਰ ਤੇ ਆਉਣ, ਕਿਉਂਕਿ ਇਹ 17 ਦੇ 17 ਸੁਧਰ ਸੈਨ ਦੇ ਰਾਜ ਭਾਗ ਦੇ ਵਿੱਚ ਜਾਣਗੇ। ਜੇ ਤਾਂ ਇਸ ਨੂੰ, ਇਸ ਦੀ ਹੰਗਤਾ ਨੂੰ ਤਿਆਗਦਾ ਹੈ, ਫਿਰ ਇਹ ਤੇਰਾ ਦੋਸ਼ ਬਿਦਾਰੂ ਨਾਸ ਹੁੰਦਾ ਹੈ।
ਦੋਹਰਾ ਹਰਖਤ ਭਾਨ ਦਰਸ਼ਨ ਪਰਸ।
ਜਦੋਂ ਕਵਲ ਨੈਣ ਰਾਜੇ ਨੇ ਗਰੀਬ ਨਿਵਾਜ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਸੁਣੇ ਤੇ ਬੜਾ ਪ੍ਰਸੰਨ ਹੋਇਆ ਦਰਸ਼ਨ ਕਰਕੇ।
ਸੁਣ ਨਰੇਸ਼ ਅਲਾਏ।
ਔਰ ਮਹਾਰਾਜ ਦੇ ਬਚਨਾਂ ਨੂੰ, ਹੁਕਮ ਨੂੰ ਸੁਣਦਿਆਂ ਹੋਇਆ ਇਸ ਤਰ੍ਹਾਂ ਕਹਿਣ ਲੱਗਾ।
ਸੁਦਰਸ਼ਨ ਕੇ ਸਵਾਨ ਜੇ।
ਸਤਿਗੁਰੂ ਮਹਾਰਾਜ, ਜੇ ਤੁਸੀਂ ਕਹੋ ਕਿ ਸੁਧਰ ਸੈਨ ਦੇ ਰਾਜੇ ਦੇ ਜਿਹੜੇ ਪਾਸ ਕੁੱਤੇ ਨੇ ਜੇ ਉਹਨਾਂ ਦੀ ਸ਼ਰਣੀ ਪੈਣਾ ਵੀ ਕਹੋ
ਕਹੋ ਪਰਾਉ ਤਿੰਨ ਪਾਏ
ਮਹਾਰਾਜ ਮੈਂ ਆਪ ਜੀ ਦੀ ਆਗਿਆ ਮੰਨ ਕੇ ਤਿੰਨਾਂ ਦੀ ਸ਼ਰਣੀ ਵੀ ਪੈ ਜਾਵਾਂਗਾ
ਪਰਮ ਪ੍ਰਸਿੱਧੇ ਪੰਕਜ ਨੈਣ
ਕਵਲ ਸਰੀਕੇ ਨੇਤਰਾਂ ਵਾਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਚੱਕਚੋਲ ਕਵਲ ਨੇਤਰਾਂ ਦੇ ਸਹਿਤ ਜੋ ਰਾਜਾ ਹੈ ਤਿਸ ਤੇ ਬਹੁਤ ਜ਼ਿਆਦਾ ਪ੍ਰਸੰਨ ਹੋਏ ਨਿਮਰਤਾ ਜਣਾ ਦਿੱਤੀ ਕਿ ਮਹਾਰਾਜ ਜੇ ਤੁਸੀਂ ਕਹੋ ਕਿ ਸੁਧਰ ਸੈਨ ਦੇ ਰਾਜੇ ਦੇ ਕੁੱਤਿਆਂ ਦੇ ਚਰਨੀ ਪੈ ਜਾ ਤਾਂ ਮੈਂ ਉਸ ਦੇ ਚਰਨੀ ਵੀ ਪੈ ਜਾਵਾਂਗਾ ਐਸੀ ਨਿਮਰਤਾ ਜਣਾ ਕੇ ਸਤਿਗੁਰਾਂ ਦੀ ਖੁਸ਼ੀ ਪ੍ਰਾਪਤ ਕਰ ਲਈ
ਧੰਨ ਧੰਨ ਨਿਰਪ ਉਚਰਤ ਬੈਨ
ਸਤਿਗੁਰੂ ਮਹਾਰਾਜ ਕਹਿੰਦੇ ਧੰਨ ਹੈ ਤੂੰ ਕਵਲ ਨੈਨ ਰਾਜਨ ਧੰਨ ਹੈ ਜਿਸਨੇ ਸਾਡੇ ਬਚਨ ਮੰਨੇ ਹਨ
ਗਿਆਨ ਕਸਮਾਨ ਤੋਰ ਵਡਿਆਈ
ਮਹਾਰਾਜ ਮਹਿਮਾ ਕਰਨ ਲੱਗੇ ਨੇ ਕਵਲ ਨੈਨ ਰਾਜੇ ਦੀ ਕਹਿੰਦੇ ਤੇਰੀ ਮਹਿਮਾ ਇਸ ਸੰਸਾਰ ਦੇ ਵਿੱਚ ਉਸ ਰਾਜੇ ਜਨਕ ਵਰਗੀ ਹੋਵੇਗੀ
ਜਿਸ ਕੀ ਸੇਵਾ ਸੇਵਤ ਪਾਈ
ਜਿਨ੍ਹਾਂ ਦੀ ਤੂੰ ਸੇਵਾ ਕਰਕੇ ਇਹ ਮਹਾਨ ਪਦਵੀ ਹਾਸਲ ਕੀਤੀ ਹੈ
ਇਸ ਪ੍ਰਕਾਰ ਜਬ ਸੁਣਿਓ ਰਜਾਨਾ
ਜਦੋਂ ਰਾਜੇ ਨੇ ਮਹਾਰਾਜ ਦੇ ਪਾਸੋਂ ਐਸੇ ਬਚਨ ਸੁਣੇ ਮਹਿਮਾ ਕਰਦਿਆਂ ਹੋਇਆ ਕਿ ਤ੍ਰੇਤੇ ਦੇ ਵਿੱਚ ਜਿਵੇਂ ਰਾਜੇ ਜਨਕ ਨੇ ਰਾਜ ਭਾਗ ਧਰਮ ਦੇ ਆਸਰੇ ਚਲਾ ਕਰਕੇ ਮਹਿਮਾ ਖੱਟੀ ਹੈ ਇਸੇ ਤਰੀਕੇ ਦੇ ਨਾਲ ਤੂੰ ਖੱਟ ਰਿਹਾ ਹੈ ਔਰ ਉਸ ਰਾਜੇ ਦੀ ਸੇਵਾ ਕਰਕੇ ਤੈਨੂੰ ਇਹ ਮਹਾਨ ਪਦਵੀ ਹਾਸਲ ਹੋਈ ਰਾਜ ਭਾਗ ਪ੍ਰਾਪਤ ਹੋਇਆ ਸੁਭ ਕੁਲ ਜਨਮ ਸ੍ਰੇਸ਼ਟ ਕੁਲ ਦੇ ਵਿੱਚ ਜਨਮ ਹੋ ਜਾਣਾ ਫਿਰ ਰਾਜਿਆਂ ਮਹਾਰਾਜਿਆਂ ਵਾਲੀ ਅਸਵਰਜ ਮਿਲ ਜਾਣੀ ਔਰ ਭੂਪਤ ਮਿਲ ਜਾਣਾ ਧਨ ਪਦਾਰਥ ਮਿਲ ਜਾਣਾ ਸ੍ਰੇਸ਼ਟ ਸਰੂਪ ਮਿਲ ਜਾਣਾ ਇਹ ਮਹਾਰਾਜ ਕਹਿੰਦੇ ਸੇਵਾ ਦੇ ਪਾਸੋਂ ਹੀ ਮਿਲਦਾ ਹੈ ਜਿਸਨੇ ਸੇਵਾ ਕਮਾਈ ਹੋਵੇ ਪੂਰਵਲਾ ਕਰਮ ਚੰਗਾ ਹੋਵੇ ਤਾਂ ਇਹ ਮਿਲਦੀ ਹੈ ਤੇ ਇਹ ਰਾਜਨ ਤੂੰ ਰਾਜੇ ਜਨਕ ਦੀ ਸੇਵਾ ਕੀਤੀ ਸੀ ਤਾਂ ਤੈਨੂੰ ਇਹ ਪ੍ਰਾਪਤੀ ਹੋਈ ਹੈ ਜਦ ਇਹ ਬਚਨ ਮਹਾਰਾਜ ਦੇ ਪਾਸੋਂ ਇਸ ਰਾਜੇ ਨੇ ਸੁਣੇ ਹਨ
ਕਰ ਸੰਸ਼ਯ ਜਉ ਬਚਨ ਬਖਾਨ
ਮਨ ਵਿੱਚ ਸ਼ੰਕਾ ਆ ਗਿਆ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਮੇਰੇ ਪ੍ਰੋਰਾਬ ਜਨਮ ਦੀ ਸਾਰੀ ਵਾਰਤਾ ਜਾਣਦੇ ਨੇ ਪਿਛਲੇ ਜਨਮ ਨੂੰ ਜਾਣਦੇ ਨੇ ਇਸ ਵਾਸਤੇ ਮਹਾਰਾਜ ਨੂੰ ਬੇਨਤੀ ਕਰਨ ਲੱਗਾ
ਪੂਰਬਲੇ ਭਾਵ ਕੀ ਸੁਧ ਜਾਣੋ
ਮਹਾਰਾਜ ਤੁਸੀਂ ਅੰਤਰ ਜਾਮੀ ਹੋ ਕਿਰਪਾ ਕਰਦੇ ਹੋ ਤੁਸੀਂ ਮੇਰੇ ਪੂਰਬਲੇ ਜਨਮ ਨੂੰ ਜਾਣਦੇ ਹੋ
ਪਾਉ ਸਗਰੋ ਪ੍ਰਸੰਗ ਬਖਾਨੋ
ਮਹਾਰਾਜ ਫਿਰ ਉਹ ਪ੍ਰਸੰਗ ਤ੍ਰੇਤੇ ਦਾ ਹੁਣ ਕਹਿ ਕੇ ਸੁਣਾ ਦਿਓ ਜੋ ਰਾਜੇ ਜਨਕ ਦੇ ਪਾਸ ਰਹਿ ਕੇ ਸੇਵਾ ਨਿਭਾਈ ਹੈ
ਇਸ ਪ੍ਰਕਾਰ ਮੈਂ ਸੇਵਾ ਕੀਨੀ
ਮਹਾਰਾਜ ਕਿਸ ਤਰੀਕੇ ਦੇ ਨਾਲ ਮੈਂ ਸੇਵਾ ਕਰਕੇ ਇਹ ਪਦਵੀ ਹਾਸਲ ਕੀਤੀ ਹੈ
ਇਹ ਵਿਧ ਜਨਕ ਵਿਭੂਤ ਹੈ ਦੀਨੀ
ਜਿਹੜਾ ਰਾਜਾ ਜਨਕ ਸੀ ਉਸ ਦੇ ਪਾਸੋਂ ਮੈਂ ਕਿਵੇਂ ਇਹ ਵਿਭੂਤੀ ਪ੍ਰਾਪਤ ਕੀਤੀ ਭਾਵ ਰਾਜ ਭਾਗ ਦੀ ਸੇਵਾ ਕਰਤ ਹੋਏ ਨਿਹਕਾਮੀ ਤਿਸ ਕਉ ਹੋਤ ਪ੍ਰਾਪਤ ਸਵਾਮੀ ਜੇ ਤੇ ਕੋਈ ਨਿਸ਼ਕਾਮ ਹੋ ਕਰਕੇ ਸੇਵਾ ਕਰ ਲਵੇ ਮਹਾਰਾਜ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਜੇ ਕੋਈ ਸੇਵਾ ਕਰ ਲਵੇ ਆਪਣੇ ਮਨੋਰਥ ਨੂੰ ਸੰਕਲਪ ਨੂੰ ਧਾਰ ਕਰਕੇ ਫਿਰ ਤਾਂ ਉਹ ਪਦਾਰਥ ਹਾਸਲ ਹੋਣਾ ਹੀ ਹੋਣਾ ਹੈ ਜਿਹੋ ਜੀ ਕਿਸੇ ਦੀ ਭਾਵਨਾ ਹੋਵੇ ਸੇਵਾ ਭਾਵਨਾ ਕਰੇ ਉਹੋ ਜਿਹੇ ਪਦਾਰਥ ਹਾਸਲ ਹੋ ਜਾਂਦੇ ਨੇ ਪਰ ਮਹਾਰਾਜ ਕਹਿੰਦੇ ਜੇ ਕੋਈ ਹੋਈ ਨਿਸ਼ਕਾਮ ਜਾਵੇ ਕਿ ਮੇਰੀ ਇੱਛਾ ਹੀ ਕੋਈ ਨਹੀਂ ਹੈ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕਹਿ ਦੁੱਖ ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ ਨਾਮ ਤੋਂ ਬਿਨਾਂ ਮੰਗੀ ਹੋਰ ਕੋਈ ਨਾ ਹੋਵੇ ਤੇ ਮਹਾਰਾਜ ਕਹਿੰਦੇ ਮਾਲਕ ਦੀ ਪ੍ਰਾਪਤੀ ਹੈ ਤੇ ਇਹ ਰਾਜਾ ਜਨਕ ਦੇ ਪਾਸੋਂ ਕਿਵੇਂ ਮੈਂ ਗਰੀਬ ਨਿਵਾਜ ਸੇਵਾ ਕਰਕੇ ਇਹ ਵਿਭੂਤੀ ਹਾਸਲ ਕੀਤੀ ਹੈ ਉਹ ਵਾਰਤਾ ਦੱਸ ਦਿਓ
ਤੁਮ ਜੋ ਪੂਰਨ ਸੰਤ ਕਿਰਪਾਲਾ
ਮਹਾਰਾਜ ਆਪ ਕਿਰਪਾਲੂ ਮਹਾਤਮਾ ਸ਼ਾਂਤ ਆਤਮਾ ਵਾਲੇ ਹੋ
ਮਿਲੇ ਜੇ ਮੋਕੋ ਭਾਗ ਵਿਸਾਲਾ
ਮਹਾਰਾਜ ਜਿਹੜੇ ਮੇਰੇ ਇਹ ਵੱਡੇ ਭਾਗ ਜਾਗੇ ਨੇ ਕਿਰਪਾ ਕਰਕੇ ਉਹ ਪੂਰਾ ਬਿਰਧ ਦਰਸ ਜਿਹੜਾ ਪ੍ਰਸੰਗ ਹੈ ਦੱਸਣਾ ਕਰੋ
ਹੁਣ ਕਰ ਬੋਲੇ ਸ੍ਰੀ ਜਗਤੇਸ਼
ਜਗਤ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਵਲ ਨੈਨ ਰਾਜੇ ਦੀ ਬੇਨਤੀ ਸਰਵਣ ਕਰਕੇ ਬੋਲੇ
ਉਤੇ ਕਾਰ ਜਿਹ ਜਨਕ ਨਰੇਸ਼ਾ
ਮਹਾਰਾਜ ਕਹਿੰਦੇ ਜਦੋਂ ਜਨਕ ਰਾਜੇ ਦਾ ਇਹ ਰਾਜ ਭਾਗ ਸੀ
ਸਫਾ ਚੰਦ ਤਵ ਨਾਮ ਤੁਮਾਰਾ
ਇਸ ਵੇਲੇ ਇਹ ਕਵਲ ਨੈਨ ਤੇਰਾ ਨਾਮ ਸਫਾ ਚੰਦ ਸੀ ਨਾਮ ਉਦੋਂ ਵੀ ਸੁੰਦਰ ਸੀ ਨਾਮ ਹੁਣ ਵੀ ਸੁੰਦਰ ਹੈ ਇਸ ਵਾਸਤੇ ਸਫਾ ਚੰਦ ਨਾਮ ਰਖਾ ਕੇ ਰਾਜੇ ਜਨਕ ਦੀ ਸੇਵਾ ਨਿਭਾਉਂਦਾ ਸੀ
ਕਰਹਿ ਨਿਰਪਤ ਕੀ ਸੇਵਾ ਪਰ
ਬਹੁਤ ਭਾਵਨਾ ਦੇ ਨਾਲ ਰਾਜੇ ਜਨਕ ਦੀ ਸੇਵਾ ਕੀਤੀ ਹੈ
ਇੱਕ ਦਿਵਸ ਨਿਰਪ ਗਿਰਾ ਬਖਾਨੀ
ਇੱਕ ਦਿਨ ਰਾਜੇ ਜਨਕ ਨੇ ਤੈਨੂੰ ਆਪਣੇ ਮੁਖ ਤੋਂ ਬਚਨ ਕਹੇ ਸਨ
ਹਿਮ ਗਿਰ ਤਟ ਤੇ ਆਨ ਹੋ ਪਾਣੀ
ਐ ਸਫਾ ਚੰਦ ਜਾ ਉਠ ਪਹਾੜ ਦੇ ਝਰਨੇ ਦੇ ਵਿੱਚੋਂ ਪਾਵ ਪਹਾੜ ਦੀ ਜੜ ਦੇ ਵਿੱਚੋਂ ਜਿੱਥੋਂ ਝਰਨਾ ਡਿੱਗਦਾ ਉਥੋਂ ਠੰਡਾ ਪਾਣੀ ਪੀਣ ਵਾਸਤੇ ਲੈ ਕੇ ਆ, ਮੈਂ ਆਪਣੀ ਪਿਆਸ ਮਿਟਾਵਾਂ।
ਕਹਿ ਸ਼ੀਤਲ ਹੈ ਤੂਰਨ ਜਾਵੋ,
ਔਰ ਛੇਤੀ ਜਾ ਕਰਕੇ ਠੰਡਾ ਪਾਣੀ ਲੈ ਕੇ ਆ।
ਲਗੀ ਪਿਆਸ ਨਾ ਬਿਲਮ ਲਗਾਵੋ,
ਮੈਨੂੰ ਬਹੁਤ ਪਿਆਸ ਲੱਗੀ ਹੈ, ਕਿਸੇ ਪ੍ਰਕਾਰ ਦੀ ਦੇਰੀ ਨਾ ਲਾਈ।
ਸੁਣ ਆਇਸ਼ਕੋ ਕੀਨ ਪਿਆਨਾ,
ਔਰ ਤੂੰ ਰਾਜੇ ਜਨਕ ਦੀ ਆਗਿਆ ਮੰਨ ਕੇ ਉਸੇ ਵੇਲੇ ਜਾਣਾ ਕੀਤਾ ਸੀ।
ਮਗ ਮੈਂ ਇਹ ਸੰਕਲਪ ਉਠਨ,
ਪਰ ਰਸਤੇ ਦੇ ਵਿੱਚ ਜਾਂਦਿਆਂ ਹੋਇਆ ਇੱਕ ਸੰਕਲਪ ਤੇਰੇ ਮਨ ਵਿੱਚ ਆ ਗਿਆ।
ਆਉਂ ਜੇ ਹੋ ਤੋ ਕਿਤ ਦੇਸ਼ ਨਰੇਸ਼ਾ,
ਤੇ ਕੀ ਸੰਕਲਪ ਆਇਆ ਕਿ ਜੇ ਕਿਤੇ ਮੈਂ ਵੀ ਕਿਸੇ ਦੇਸ਼ ਦਾ ਰਾਜਾ ਹੁੰਦਾ।
ਅਸ ਪ੍ਰਕਾਰ ਕੀ ਕਰਤ ਨਿਦੇਸ਼ਾ,
ਔਰ ਇਸੇ ਪ੍ਰਕਾਰ ਮੈਂ ਵੀ ਹੁਕਮ ਕਰਦਾ ਕਿ ਮੈਨੂੰ ਵੀ ਪਿਆਸ ਲੱਗੀ ਹੈ, ਜਾਓ ਸੇਵਕੋ ਠੰਡਾ ਪਾਣੀ ਲੈ ਕੇ ਆਓ। ਭਾਈ ਗੋਪਾਲਾ ਜੀ, ਮੀਰੀ ਪੀਰੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਹਰਗੋਬਿੰਦਪੁਰੇ ਦਾ ਜੰਗ ਜਦੋਂ ਕੀਤਾ, ਇਸ ਵੇਲੇ ਮਹਾਰਾਜ ਨੇ ਸਿੱਖਾਂ ਦੇ ਸਰੀਰਾਂ ਦਾ ਸੰਸਕਾਰ ਕਰ ਦਿੱਤਾ, ਮੁਗਲਾਂ ਦੀਆਂ ਦੇਹੀਆਂ ਬਿਆਸਾ ਦਰਿਆ ਵਿੱਚ ਰੋੜ ਦਿੱਤੀਆਂ, ਕਿਸੇ ਦੀਆਂ ਦਫਨਾ ਦਿੱਤੀਆਂ। ਉੱਪਰ ਮਹਾਰਾਜ ਨੇ ਸੁੰਦਰ ਦੀਵਾਨ ਸਜਾਇਆ ਔਰ ਇਹ ਹੁਕਮ ਕੀਤਾ ਕਿ ਕੋਈ ਗੁਰਸਿੱਖ ਹੈ ਜੋ ਜਪਜੀ ਸਾਹਿਬ ਜੀ ਦਾ ਸ਼ੁੱਧ ਪਾਠ ਸੁਣਾਵੇ। ਅਤੇ ਇਸ ਵੇਲੇ ਸਭ ਨੇ ਨੀਵੀਆਂ ਪਾ ਲਈਆਂ ਕਿ ਮਹਾਰਾਜ ਸਮਰੱਥ ਨੇ, ਕੋਈ ਭੁੱਲ ਤਾਂ ਹੋ ਹੀ ਸਕਦੀ ਹੈ। ਅਤੇ ਭਾਈ ਗੋਪਾਲਾ ਜੀ ਨੇ ਜਦ ਮਹਾਰਾਜ ਨੇ ਦੂਸਰਾ ਬਚਨ ਕਿਹਾ ਤੇ ਖੜਾ ਹੋ ਕੇ ਗਲ ਵਿੱਚ ਪੱਲਾ ਪਾ ਕੇ ਬੇਨਤੀ ਕੀਤੀ, ਮਹਾਰਾਜ ਜੇ ਆਪ ਕਿਰਪਾ ਕਰਕੇ ਮਿਹਰ ਭਰਿਆ ਸਿਰ ਤੇ ਹੱਥ ਰੱਖਦੇ ਹੋ ਤੇ ਮੈਂ ਇਹ ਸ਼ੁੱਧ ਜਪਜੀ ਸਾਹਿਬ ਜੀ ਦਾ ਪਾਠ ਸੁਣਾ ਸਕਦਾ ਹਾਂ। ਸਤਿਗੁਰਾਂ ਨੇ ਉੱਚਾ ਪੀੜਾ ਲਗਾਇਆ, ਸੁੰਦਰ ਵਿਛਾਉਣਾ ਵਿਛਾਇਆ ਤੇ ਭਾਈ ਗੋਪਾਲਾ ਜੀ ਨੂੰ ਬਿਠਾ ਲਿਆ। ਭਾਈ ਗੋਪਾਲਾ ਜੀ ਨੇ ਨੇਤਰ ਬੰਦ ਕੀਤੇ, ਸਾਵਧਾਨ ਇਕਾਗਰ ਚਿਤ ਹੋ ਕਰਕੇ ਇੱਕ ਓਅੰਕਾਰ ਕਹਿੰਦਿਆਂ ਹੋਇਆ ਜਪਜੀ ਸਾਹਿਬ ਜੀ ਦਾ ਪਾਠ ਆਰੰਭ ਕਰ ਲਿਆ। ਸਾਰਾ ਜਪਜੀ ਸਾਹਿਬ ਜੀ ਦਾ ਪਾਠ ਪੜ੍ਹ ਦਿੱਤਾ। ਜਦ ਸਲੋਕ ਤੇ ਆਇਆ, ਨਾਨਕ ਨਦਰੀ ਨਦਰ ਨਿਹਾਲ, ਤੇ ਇਸ ਵੇਲੇ ਮਨ ਚ ਸੰਕਲਪ ਆ ਗਿਆ ਕਿ ਮਹਾਰਾਜ ਨੇ ਸ਼ੁੱਧ ਗੁਰਬਾਣੀ ਦਾ ਪਾਠ ਸੁਣਿਆ ਤੇ ਜੇ ਮਹਾਰਾਜ ਨੇ ਪ੍ਰਸੰਨ ਹੋ ਕੇ ਪੁੱਛ ਲਿਆ ਕਿ ਭਾਈ ਗੋਪਾਲਿਆ ਕੀ ਲੈਣਾ ਤੇ ਮੰਗ ਇਹ ਰੱਖਣੀ ਹੈ ਕਿ ਤਬੇਲੇ ਦੇ ਵਿੱਚੋਂ ਜੋ ਕਾਬਲ ਤੋਂ ਦਿਲਬਾਗ ਤੇ ਗੁਲਬਾਗ ਘੋੜੇ ਨੇ ਉਹਨਾਂ ਦੇ ਵਿੱਚੋਂ ਸਮੇਤ ਕਾਠੀ ਦੇ ਇੱਕ ਘੋੜਾ ਦੇ ਦੇਣ ਤੇ ਮੈਂ ਇਸ ਘੋੜੇ ਤੇ ਚੜ੍ਹ ਕੇ ਵਿਚਰਿਆ ਕਰਾਂਗਾ। ਤੇ ਇੱਧਰ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਮਨ ਵਿੱਚ ਆਇਆ ਕਿ ਜੇ ਭਾਈ ਗੋਪਾਲਾ ਜੀ ਨੇ ਇੰਨਾ ਸ਼ੁੱਧ ਗੁਰਬਾਣੀ ਦਾ ਪਾਠ ਸੁਣਾਇਆ ਤੇ ਇਸ ਨੂੰ ਗੁਰੂ ਨਾਨਕ ਦੀ ਗੱਦੀ ਦਾ ਤਿਲਕ ਲਗਾ ਦਈਏ ਕਿ ਇੰਨੀ ਮਨ ਦੀ ਇਕਾਗਰਤਾ ਹੈ, ਭਾਵਨਾ ਔਰ ਪ੍ਰੇਮ ਹੈ ਬਾਣੀ ਦੇ ਨਾਲ, ਸ਼ੁੱਧ ਪਾਠ ਸੁਣਾਇਆ, ਇੰਨਾ ਮਹਾਤਮ ਹੈ ਸ਼ੁੱਧ ਗੁਰਬਾਣੀ ਪੜ੍ਹਨ ਦਾ। ਤੇ ਜਿਸ ਵੇਲੇ ਮਨ 'ਚ ਸੰਕਲਪ ਆਇਆ, ਮਹਾਰਾਜ ਨੇ ਫਿਰ ਆਪਣਾ ਆਸਣ ਉਸੇ ਸਥਾਨ ਤੇ ਬਣਾ ਲਿਆ, ਭਾਵ ਆਪਣਾ ਗੋਡਾ ਚੁੱਕ ਹੀ ਰਹੇ ਸਨ, ਉੱਥੇ ਟਿਕਾ ਲਿਆ ਕਿ ਭਾਈ ਗੋਪਾਲਾ ਜੀ ਨੇ ਸੰਕਲਪ ਕਰ ਲਿਆ। ਜਦ ਪਾਠ ਦਾ ਭੋਗ ਪਿਆ, ਮਹਾਰਾਜ ਕਹਿੰਦੇ ਭਾਈ ਗੋਪਾਲਾ ਜੀ ਕੀ ਇੱਛਾ ਹੈ, ਅਸੀਂ ਭੇਟਾਂ ਤਾਂ ਜ਼ਰੂਰ ਦੇਣੀ ਹੈ। ਮਹਾਰਾਜ ਕੋਈ ਇੱਛਾ ਨਹੀਂ। ਮਹਾਰਾਜ ਕਹਿੰਦੇ ਭਾਈ ਗੋਪਾਲਿਆ ਮੁਨਕਰ ਨਾ ਹੋ, ਤੂੰ ਮਨ 'ਚ ਸੰਕਲਪ ਕੀਤਾ ਸੀ ਉਹ ਜ਼ਰੂਰ ਮਿਲੇਗਾ। ਭਾਈ ਬਿਧੀ ਚੰਦ, ਜਾਓ ਤਬੇਲੇ ਦੇ ਵਿੱਚੋਂ ਦਿਲਬਾਗ ਘੋੜਾ ਲੈ ਕੇ ਆਓ ਸਮੇਤ ਕਾਠੀ ਦੇ, ਔਰ ਗੁਰਸਿੱਖਾਂ ਨੂੰ ਕਿਹਾ ਖਜ਼ਾਨੇ ਦੇ ਵਿੱਚੋਂ ਹੋਰ ਮੋਹਰਾਂ ਦੇ ਢਾਲਾਂ ਭਰ ਕੇ ਲੈ ਆਓ। ਬੇਅੰਤ ਪਦਾਰਥ ਦਿੱਤੇ, ਮੋਹਰਾਂ ਦਿੱਤੀਆਂ, ਉਹ ਘੋੜਾ ਦੇ ਦਿੱਤਾ ਕਾਠੀ ਸਮੇਤ। ਤੇ ਅਖੀਰ 'ਚ ਬਚਨ ਕੀਤਾ ਮਹਾਰਾਜ ਨੇ ਕਿ ਭਾਈ ਗੋਪਾਲਿਆ, ਜੇ ਮਨ ਵਿੱਚ ਕਿਤੇ ਸੰਕਲਪ ਨਾ ਆਉਂਦਾ, ਅੱਜ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਬਣ ਜਾਣਾ ਸੀ, ਇੰਨਾ ਮਹਾਤਮ ਜਪਜੀ ਸਾਹਿਬ ਜੀ ਦੀ ਸ਼ੁੱਧ ਗੁਰਬਾਣੀ ਪੜ੍ਹਨ ਦਾ ਤੈਨੂੰ ਮਿਲ ਜਾਣਾ ਸੀ। ਸੋ ਇਸ ਤਰੀਕੇ ਦੇ ਨਾਲ ਮਹਾਰਾਜ ਨੇ ਇਹ ਗੁਰਬਾਣੀ ਸ਼ੁੱਧ ਪੜ੍ਹਨ ਦਾ ਮਹਾਤਮ ਜਣਾਇਆ ਤੇ ਮਨ ਦੇ ਸੰਕਲਪ ਨੂੰ ਜਣਾਇਆ ਕਿ ਮਨ ਦੀ ਦੌੜ ਐਸੀ ਹੈ ਕਿ ਜੇ ਮਨ ਵਿੱਚ ਸੰਕਲਪ ਆ ਜਾਵੇ, ਸਾਧੂ ਮਹਾਤਮਾ ਦੇ ਕੋਲ ਬੈਠੇ ਹਾਂ ਤੇ ਸਾਧੂ ਮਹਾਤਮਾ ਤੇਰੇ ਮਨ ਦਾ ਸੰਕਲਪ ਜਾਣ ਕੇ ਇਹ ਪੁਰਾਣਾ ਧਾਰੀ ਜੀਵ ਕਿ ਤੇਰੀ ਦ੍ਰਿਸ਼ਟੀ ਪਾ ਕਰਕੇ ਤੇਰੇ ਉੱਪਰ ਪੂਰਕ ਕਰ ਦਿੰਦੇ ਨੇ, ਕਹਿਣ ਦੀ ਵੀ ਲੋੜ ਨਹੀਂ ਪੈਂਦੀ। ਸੰਤ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਸ਼, ਕਈ ਵਾਰੀ ਇਹੋ ਜਿਹੇ ਬਚਨ ਹੋਏ ਨੇ, ਦਾਸ ਜਿਸਨਾਂ ਦੀ ਕਿਰਪਾ ਦੇ ਦੁਆਰਾ ਔਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ ਦੁਆਰਾ ਬੋਲ ਰਿਹਾ। ਇਹ ਹੱਡ ਬੀਤੀ ਗੱਲ ਹੈ ਕਿ ਮੈਂ ਸੋਫਟਵੇਅਰ ਇੰਜੀਨੀਅਰਿੰਗ ਕਰਦਾ ਸੀ ਤੇ ਮਹਾਂਪੁਰਸ਼ਾਂ ਨੇ ਗਲਵਕੜੀ ਵਿੱਚ ਲੈ ਕਰਕੇ ਇਹੀ ਬਚਨ ਕੀਤਾ ਕਿ ਗੁਰਸਿੱਖਾਂ ਕਥਾ ਹੀ ਕਰਨੀ ਹੈ, ਗੁਰਸਿੱਖੀ ਦਾ ਪ੍ਰਚਾਰ ਕਰਨਾ, ਇਹੋ ਜਿਹੇ ਇੰਜੀਨੀਅਰ ਤਾਂ ਹੋਰ ਬਥੇਰੇ ਬਣ ਜਾਣੇ। ਉਸ ਦਿਨ ਤੋਂ ਇਹ ਸਾਰੀ ਪੜ੍ਹਾਈ ਛੱਡ ਦਿੱਤੀ ਔਰ ਇਸੇ ਪੜ੍ਹਾਈ ਦੇ ਵਿੱਚ ਚਿੱਤ ਲੱਗ ਗਿਆ। ਮਹਾਂਪੁਰਸ਼ਾਂ ਦੀ ਸੰਗਤ ਦੇ ਕਰਨੇ ਕਰਕੇ ਔਰ ਦ੍ਰਿਸ਼ਟੀ ਕਰਨੇ ਕਰਕੇ ਇਹ ਵਿਵੇਕ ਮਿਲ ਜਾਂਦਾ, ਕਿਤੇ ਉਹ ਪ੍ਰਾਪਤ ਨਹੀਂ ਹੁੰਦਾ। ਇਸੇ ਤਰੀਕੇ ਦੇ ਨਾਲ ਇਹ ਸਫਾ ਚੰਦ ਦੇ ਮਨ ਵਿੱਚ ਇਹ ਸੰਕਲਪ ਹੀ ਆਇਆ ਕਿ ਜੇ ਕਿਤੇ ਮੈਂ ਵੀ ਕਿਸੇ ਦੇਸ਼ ਦਾ ਰਾਜਾ ਹੁੰਦਾ ਤੇ ਮੈਂ ਵੀ ਇਵੇਂ ਆਗਿਆ ਕਰਦਾ ਕਿ ਜਾਓ ਠੰਡਾ ਪਾਣੀ ਲੈ ਕੇ ਆਓ, ਮੇਰੇ ਹਿਰਦੇ ਦੀ ਪਿਆਸ ਬੁੱਝ ਜਾਵੇ। ਤੇ ਇੱਧਰ ਰਾਜਾ ਜਨਕ ਅੰਤਰਜਾਮੀ ਹੈ, ਬ੍ਰਹਮ ਗਿਆਨ ਦੀ ਅਵਸਥਾ ਹੈ, ਧਰਮੀ ਰਾਜਾ ਹੈ। ਸਫਾ ਚੰਦ ਪਹਾੜ ਦੀਆਂ ਕੰਦਰਾਂ ਵਿੱਚ ਪਹੁੰਚਿਆ ਤੇ ਰਾਜਾ ਜਨਕ ਆਪ ਦਲ ਦੇ ਵਿੱਚ ਬੈਠਾ ਹੋਇਆ। ਉੱਥੇ ਹੀ ਜਾਣ ਗਏ ਨੇ ਕਿ ਇਹ ਸਫਾ ਚੰਦ ਦੇ ਮਨ ਦਾ ਕੀ ਸੰਕਲਪ ਹੈ। ਜਦ ਪਾਣੀ ਲੈ ਕੇ ਵਾਪਸ ਆਇਆ ਸਫਾ ਚੰਦ, ਤੇ ਤਿਸ ਵੇਲੇ ਰਾਜਾ ਜਨਕ ਨੇ ਪੁੱਛਿਆ, ਸਫਾ ਚੰਦ ਤੇਰੇ ਮਨ ਦਾ ਕੀ ਸੰਕਲਪ ਹੈ? ਤੈਨੂੰ ਇਵੇਂ ਹੀ ਰਾਜ ਭਰਾਗ ਪ੍ਰਾਪਤ ਹੋਵੇਗਾ, ਮੇਰੇ ਨਾਲੋਂ ਵੱਧ ਕਪੂਤੀ ਤੈਨੂੰ ਪ੍ਰਾਪਤ ਹੋਵੇਗੀ। ਇਹ ਰਾਜਾ ਜਨਕ ਜੀ ਨੇ ਤਿਸ ਵੇਲੇ ਸਫਾ ਚੰਦ ਜੀ ਨੂੰ ਬਚਨ ਕਹੇ ਸਨ, ਜਿਵੇਂ ਪ੍ਰਸੰਗ ਆ ਰਿਹਾ ਸਰਵਣ ਕਰੀਏ ਜੀ।
ਸੁਖ ਬਿਲਾਸ ਨਿਸਬਾਸੁਰ ਜਾਸੂ,
ਔਰ ਇਸੇ ਤਰ੍ਹਾਂ ਸੁਖ ਤੇ ਬਿਲਾਸ ਕੌਤਕ ਭਾਵ ਰਾਜ ਭਾਗ ਦੇ, ਇਹ ਤੈਨੂੰ ਸੁਖ ਆਨੰਦ ਦੇ ਸਹਿਤ ਪ੍ਰਾਪਤ ਹੋਣਗੇ।
ਕਹਿ ਤੁਜਰਦੇ ਮੰਗਾਵਤ ਪਾਸੂ,
ਔਰ ਤੈਨੂੰ ਛੇਤੀ ਦੇ ਨਾਲ ਹੀ ਇਹ ਪ੍ਰਾਪਤ ਹੋ ਜਾਣ ਵਾਲੇ ਹਨ।
ਕਿਉਂ ਸੰਕਲਪ ਕਰਤ ਮਨ ਮਾਹੀ,
ਜਿਵੇਂ ਤੂੰ ਮਨ ਦੇ ਅੰਦਰ ਸੰਕਲਪ ਕੀਤਾ ਹੈ।
ਆਨੋ ਨੀਰ ਜਨਕ ਨਿਰਪ ਜਾਹੀ,
ਔਰ ਇਹ ਪਾਣੀ ਲੈ ਕੇ ਆਇਆ ਹੀ ਹੈ, ਤੇ ਰਾਜੇ ਜਨਕ ਨੇ ਸਾਰਾ ਇਸ ਦਾ ਪ੍ਰਸੰਗ ਜਾਣ ਲਿਆ।
ਕਿਉ ਪਾਨ ਜਲ ਉਰ ਹਰ ਖਾਇਓ,
ਔਰ ਰਾਜੇ ਜਨਕ ਨੇ ਸਫਾ ਚੰਦ ਦੇ ਪਾਸੋਂ ਪਾਣੀ ਲੈ ਕੇ ਪੀ ਲਿਆ ਤੇ ਬੜੇ ਪ੍ਰਸੰਨਤਾ ਆਈ ਹੈ।
ਜਿਸੋ ਭੂਪਤ ਬਚਨ ਲਾਇਓ,
ਔਰ ਇਸ ਤਰੀਕੇ ਦੇ ਨਾਲ ਤੈਨੂੰ ਰਾਜੇ ਜਨਕ ਨੇ ਬਚਨ ਕਹੇ ਸਨ।
ਮੰਗ ਲਿਓ ਅਭਿਲਾਖ ਜੋ ਤੇਰੀ,
ਜੋ ਤੇਰੇ ਮਨ ਦੀ ਇੱਛਾ ਹੈ ਹੁਣ ਮੰਗ ਲੈ ਸਫਾ ਚੰਦ।
ਦਿਉ ਪਦਾਰਥ ਤਨਕ ਨਾ ਦੇਰੀ,
ਉਹੀ ਪਦਾਰਥ ਤੈਨੂੰ ਦੇ ਦੇਵਾਂਗਾ, ਕੋਈ ਦੇਰੀ ਨੀ ਲਾਵਾਂਗਾ। ਮਹਾਤਮਾ ਕਿਸੇ ਦੇ ਘਰ ਚਲੇ ਗਏ ਤੇ ਉਹ ਬਜ਼ੁਰਗ ਮਾਤਾ ਸੀ, ਘਰ ਦੇ ਵਿੱਚ ਔਲਾਦ ਕੋਈ ਨਹੀਂ ਸੀ, ਤੇ ਇਸ ਵੇਲੇ ਕੀ ਬਚਨ ਕੀਤਾ? ਮਹਾਤਮਾ ਕਹਿੰਦੇ, ਮਾਤਾ ਕੁਝ ਮੰਗ ਲੈ। ਕਹਿਣ ਲੱਗੀ, ਮੰਗਣਾ ਕੀ ਹੈ, ਘਰ ਦੇ ਵਿੱਚ ਤਾਂ ਕੁਝ ਵੀ ਨਹੀਂ, ਹੁਣ ਮੈਂ ਮੰਗਾ ਕਿਸ ਬਹਾਨੇ? ਮਹਾਤਮਾ ਤੋਂ ਤਾਂ ਇੱਕੋ ਹੀ ਬਚਨ ਮੰਗਣਾ ਸੀ, ਤੇ ਮਹਾਤਮਾ ਦਾ ਕਿਹਾ ਹੋਇਆ, ਗਿਰ ਬਸਦਾ ਜਲ ਪਵਨ ਜਾਏਗੋ ਇੱਕ ਸਾਧ ਬਚਨੇ ਅਟਲਾਦਾ। ਕਹਿਣ ਲੱਗੀ ਕਿ ਮੈਂ ਆਪਣੇ ਪੋਤਰੇ ਨੂੰ ਗੋਦੀ ਵਿੱਚ ਪਾ ਕੇ ਸੋਨੇ ਦੀ ਮਧਾਣੀ ਦੇ ਨਾਲ ਦੁੱਧ ਰਿੜਕਦੀ ਦੇਖਾਂ ਆਪਣੀ ਨੂੰਹ ਨੂੰ। ਸਾਰੇ ਹੀ ਬਚਨ ਇੱਕੋ ਵਾਰੀ ਮੰਗ ਲਏ। ਹੁਣ ਮਹਾਤਮਾ ਵੀ ਸਮਰੱਥ ਸਨ, ਜੇ ਤਾਂ ਅਧੂਰੇ ਹੁੰਦੇ ਤੇ ਚਾਹੇ ਤੇ ਸੋਨੇ ਦੀ ਮਧਾਣੀ ਦਿੰਦਾ, ਚਾਹੇ ਦੁੱਧ ਦਿੰਦਾ, ਚਾਹੇ ਪੁੱਤ ਦਿੰਦਾ, ਚਾਹੇ ਪੋਤਰਾ ਦਿੰਦਾ। ਹੁਣ ਪੁੱਤ ਵੀ ਮੰਗ ਲਿਆ, ਪੋਤਰਾ ਵੀ ਮੰਗ ਲਿਆ, ਨੂੰਹ ਵੀ ਮੰਗ ਲਈ ਹੈ, ਸੋਨੇ ਦੀ ਮਧਾਣੀ ਤੋਂ ਭਾਵ ਸਾਰੇ ਪਦਾਰਥ ਮੰਗ ਲਏ। ਘਰ ਦੇ ਵਿੱਚ ਅਮੀਰੀ ਹੋਵੇਗੀ ਤੇ ਮਧਾਣੀ ਸੋਨੇ ਦੀ ਪਵੇਗੀ, ਘਰ ਦੇ ਵਿੱਚ ਦੁੱਧ ਹੋਵੇਗਾ ਤਾਂ ਹੀ ਉਹ ਰਿੜਕਣ ਬੈਠੇਗੀ। ਸਾਰੇ ਪਦਾਰਥ ਮੰਗ ਲਏ। ਮਹਾਤਮਾ ਕਹਿਣ ਲੱਗੇ, ਤਥਾ ਅਸਤੂ, ਐ ਮਾਤਾ, ਜਿਵੇਂ ਤੂੰ ਕੁੱਜੇ ਵਿੱਚ ਸਮੁੰਦਰ ਬੰਦ ਕਰਕੇ ਇੱਕੋ ਵਾਰੀ ਸਾਰੀ ਮੰਗ ਮੰਗੀ ਹੈ, ਪਰਮੇਸ਼ਰ ਦੇ ਘਰ ਘਾਟਾ ਕੋਈ ਨਹੀਂ, ਭਾਵਨਾ ਦੇ ਨਾਲ ਮਾਲਕ ਦੀ ਆਰਾਧਨਾ ਕਰ, ਸਾਰੀਆਂ ਵਸਤੂਆਂ ਪ੍ਰਾਪਤ ਹੋਣਗੀਆਂ। ਇਸੇ ਤਰੀਕੇ ਦੇ ਨਾਲ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਵਲ ਨੈਣ ਰਾਜੇ ਨੂੰ ਉਪਦੇਸ਼ ਦਿੰਦੇ ਹੋਏ ਪਿਛਲੇ ਜਨਮ ਦਾ ਗਿਆਨ ਕਰਾਉਂਦੇ ਨੇ ਕਿ ਐ ਰਾਜਨ, ਮਹਾਤਮਾ ਦੇ ਪਾਸ, ਸੰਤਾਂ ਦੇ ਪਾਸ ਕੋਈ ਘਾਟਾ ਨਹੀਂ ਹੁੰਦਾ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਭਗਤ ਜਨਾਂ ਦੀ ਰਸਨਾ ਦੇ ਉੱਪਰ ਵਸਦਾ ਹੈ। ਕਬੀਰ ਮੇਰੀ ਰਸ ਸਿਮਰਨੀ, ਰਸਨਾ ਉੱਪਰ ਰਾਮ, ਰਸਨਾ ਦੇ ਉੱਪਰ ਉਹ ਮਾਲਕ ਦਾ ਵਾਸਾ ਹੈ। ਜੋ ਬਚਨ ਕਹਿ ਦਿੰਦੇ ਨੇ ਉਹ ਸਦਾ ਵਾਸਤੇ ਅਟਲ ਹੁੰਦਾ। ਬੇਸ਼ੱਕ ਧਰਤੀ ਦੀ ਮਰਯਾਦਾ, ਸੂਰਜ ਦੀ ਮਰਯਾਦਾ, ਪੌਣ ਦੀ ਮਰਯਾਦਾ, ਪਾਣੀ ਦੀ ਮਰਯਾਦਾ ਬਦਲ ਸਕਦੀ ਹੈ, ਪਰ ਕਿਹਾ ਹੋਇਆ ਮਹਾਤਮਾ ਦਾ ਬਚਨ ਨਹੀਂ ਬਦਲ ਸਕਦਾ। ਜਿਸ ਤਰੀਕੇ ਦੇ ਨਾਲ ਰਾਜੇ ਜਨਕ ਨੇ ਤੈਨੂੰ ਇਹ ਮੰਗ ਮੰਗਣ ਵਾਸਤੇ ਕਿਹਾ ਸੀ,
ਸੁਣ ਤੈਂ ਕਹਾ ਨਾਮ ਕੋ ਚਾਹੂ,
ਔਰ ਤੂੰ ਸੁਣ ਕਰਕੇ ਇਹ ਬਚਨ ਬਦਲ ਦਿੱਤਾ ਕਿ ਐ ਰਾਜਨ, ਮੈਨੂੰ ਕੁਝ ਨਹੀਂ ਚਾਹੀਦਾ।
ਕਿਆ ਮੰਗੋ ਨਿਰਪ ਜੀ ਤੁਮ ਪਾਹੂ,
ਐ ਰਾਜਨ ਜਨਕ ਜੀ, ਮਹਾਤਮਾ ਜੀ, ਮੈਂ ਤੁਹਾਡੇ ਪਾਸੋਂ ਕੀ ਮੰਗ ਸਕਦਾ ਹਾਂ?
ਨਟਤ ਪਾਇਓ ਨਹਿਸਾਜ ਬਖਾਨਾ,
ਔਰ ਤੂੰ ਇਹ ਮੁਕਰ ਗਿਆ ਸਾਂ ਤੇ ਇਸ ਵੇਲੇ ਕੋਈ ਵੀ ਇਹ ਆਪ ਕਹਿ ਕਰਕੇ ਸਾਜੋ ਸਮਾਨ ਨਹੀਂ ਸੀ ਮੰਗਿਆ।
ਹੋਏ ਹਦੂਰ ਆਨੰਦ ਸ਼ਰਮਾਨਾ,
ਔਰ ਤੂੰ ਪਾਸ ਆ ਕਰਕੇ ਚਿਹਰੇ ਤੋਂ ਸ਼ਰਮਾ ਗਿਆ ਕਿ ਮੈਂ ਕੀ ਮੰਗਾਂ, ਪਰ ਜਦ ਪਾਣੀ ਲੈਣ ਗਿਆ ਸੀ ਤੇ ਇਸ ਵੇਲੇ ਮਨ ਵਿੱਚ ਸੰਕਲਪ ਆ ਗਿਆ ਸੀ ਕਿ ਮੈਂ ਵੀ ਕਿਸੇ ਦੇਸ਼ ਦਾ ਰਾਜਾ ਹੁੰਦਾ ਤੇ ਇਵੇਂ ਹੁਕਮ ਚਲਾਉਂਦਾ। ਪਰ ਰਾਜਾ ਜਨਕ ਜਾਣਦਾ ਸੀ, ਤੇਰੇ ਮੁਖ ਤੋਂ ਕਹਾਉਣਾ ਚਾਹੁੰਦਾ ਸੀ, ਪਰ ਤੂੰ ਉਸ ਵੇਲੇ ਮੁਕਰ ਗਿਆ।
ਅੰਤਰਜਾਮੀ ਜਨਕ ਨਰੇਸ਼ਾ,
ਔਰ ਅੰਤਰਜਾਮੀ ਜੋ ਰਾਜਾ ਜਨਕ ਸੀ,
ਸਭ ਜਾਣੀ ਕਿ ਤੂੰ ਹੈ ਜੈਸਾ,
ਔਰ ਸਾਰੀ ਇਹ ਵਿਧੀ ਤੇਰੇ ਹਿਰਦੇ ਦੀ ਉਸਨੇ ਜਾਣ ਲਈ ਸੀ।
ਕੁਝ ਸੁਣੈ ਸੇ ਬਚਨ ਉਹ ਬਾਚਾ,
ਔਰ ਤੇਰੇ ਨਾਲ ਇਸ ਤਰ੍ਹਾਂ ਰਾਜਾ ਜਨਕ ਨੇ ਤਿਸ ਸਮੇਂ ਬਚਨ ਕਹੇ,
ਮੈਂ ਤੋ ਕੀਨ ਪ੍ਰਥਮ ਹੀ ਜਾਚਾ,
ਔਰ ਜਿਵੇਂ ਤੂੰ ਪਹਿਲਾਂ ਮੰਗ ਕੀਤੀ ਹੈ ਪਾਣੀ ਲੈਣ ਜਾਂਦੇ ਸਮੇਂ,
ਦੋਹਰਾ ਮਗ ਮਹ ਜਬ ਸੰਕਲਪ ਭਾ,
ਐ ਰਾਜੇ ਜਨਕ ਨੇ ਤੈਨੂੰ ਕਿਹਾ ਸੀ ਕਿ ਐ ਸਫਾ ਚੰਦ, ਜਿਵੇਂ ਤੂੰ ਰਸਤੇ ਦੇ ਵਿੱਚ ਜਾਂਦਿਆਂ ਹੋਇਆ ਮਨ ਵਿੱਚ ਇੱਕ ਸੰਕਲਪ ਉਠਾਇਆ ਸੀ,
ਤਬ ਹੀ ਜਾ ਚਨਕੀਨ,
ਔਰ ਉਦੋਂ ਤੂੰ ਮੰਗਣਾ ਕੀਤਾ ਸੀ,
ਕੰਮ ਤੇ ਹੋਏ ਵਿਸ਼ਾਲ ਨਿਰਪ,
ਤੂੰ ਉਦੋਂ ਮੰਗ ਕੀਤੀ ਸੀ ਕਿ ਮੈਂ ਵੀ ਰਾਜਾ ਹੁੰਦਾ, ਪਰ ਤੂੰ ਸਾਡੇ ਨਾਲੋਂ ਵੱਡਾ ਰਾਜਾ ਹੋਵੇਗਾ।
ਆਸ ਪ੍ਰਕਾਰ ਵਰਦੀਨ,
ਇਸ ਤਰੀਕੇ ਦੇ ਨਾਲ ਰਾਜੇ ਜਨਕ ਨੇ ਤੈਨੂੰ ਇਹ ਵਰ ਦਿੱਤਾ ਸੀ। ਸਿੱਖਿਆ ਇਹ ਮਿਲਦੀ ਹੈ ਕਿ ਜੇ ਅਸੀਂ ਰੋਜ਼ਾਨਾ ਆ ਕਰਕੇ ਮਨ ਦੇ ਵਿੱਚ ਭਾਵੇਂ ਕਪਟ ਹੋਣ, ਮੰਗੀਏ ਪਦਾਰਥਾਂ ਦੀ, ਮੰਗ ਹੋਵੇ ਕਿ ਸਾਨੂੰ ਦੁੱਧ ਪੁੱਤ ਚਾਹੀਦਾ, ਚੰਗੀ ਕਰਤੂਤ ਚਾਹੀਦੀ ਹੈ, ਆਗਿਆ 'ਚ ਜਹਾਨ ਚਾਹੀਦਾ, ਪਰ ਮਨ 'ਚ ਛਲ ਹੋਵੇ, ਤੇ ਉਹ ਵੀ ਪ੍ਰਮਾਣ ਨਹੀਂ। ਪਰ ਜੇ ਤੇਰਾ ਮਨ ਮੈਲ ਤੋਂ ਰਹਿਤ ਹੈ, ਤੇ ਮਹਾਰਾਜ ਕਹਿੰਦੇ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਅੱਗੇ ਤੂੰ ਮਨ ਕਰਕੇ ਕਿਤੇ ਬੈਠਿਆਂ ਵੀ ਸੰਕਲਪ ਕਰ ਲਿਆ, ਉੱਥੇ ਪੂਰਾ ਹੋ ਜਾਣਾ ਹੈ, ਬਿਰਥੀ ਕਦੇ ਨਾ ਹੋਵੇ। ਜਨ ਕੀ ਅਰਦਾਸ, ਤੇਰੇ ਮਨ ਦਾ ਸੰਕਲਪ ਜਿਹੜਾ ਉਹ ਭਾਵਨਾ ਵਾਲਾ ਹੋਣਾ ਚਾਹੀਦਾ, ਪ੍ਰੇਮ ਵਾਲਾ ਹੋਣਾ ਚਾਹੀਦਾ ਕਿ ਇਹ ਮਾਲਕ ਤੇਰੇ ਦਰ ਤੇ ਖੜ ਕਰਕੇ ਮੈਂ ਇਹ ਅਰਦਾਸ ਕਰਦਾ, ਇਹ ਬੇਨਤੀ, ਇਹ ਮੰਗ ਮੰਗਦਾ ਕਿ ਕਿਰਪਾ ਕਰੋ, ਇਹ ਵਸਤੂ ਦੀ ਲੋੜ ਹੈ, ਇਹ ਪਦਾਰਥ ਦੀ ਲੋੜ ਹੈ। ਮਹਾਰਾਜ ਕਹਿੰਦੇ ਉਹੀ ਪ੍ਰਾਪਤ ਹੋ ਜਾਵੇਗਾ। ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨਕੇ ਕਾਜ ਸਵਾਰਤਾ, ਦਾਲ ਸਿੱਧਾ ਮੰਗੋ ਘੀਓ ਹਮਰਾ ਖੁਸ਼ੀ ਕਰਨ ਜੀਓ, ਪਨੀਆ ਛਾਂਦਨ ਨੀਕਾ ਅਨਾਜ ਮੰਗੋ ਸਤ ਸੀਕਾ, ਗਊ ਭੈਸ ਮੰਗੋ ਲਾਵੇਰੀ ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗਈ ਹਨ ਚੰਗੀ ਜਨ ਧੰਨਾ ਲੇਵੈ ਮੰਗੀ। ਭਗਤ ਧੰਨਾ ਜੀ ਨੇ ਕੇਵਲ ਘਰ ਦੇ ਸਾਰੇ ਪਦਾਰਥ ਹੀ ਮੰਗੇ ਨੇ ਜੋ ਘਰ ਦੇ ਵਿੱਚ ਜ਼ਰੂਰਤਾਂ ਨੇ, ਕੋਈ ਬਾਹਰੀ ਪਦਾਰਥ ਨਹੀਂ ਸੀ ਮੰਗਿਆ। ਪਰ ਜੋ ਮੰਗ ਹੈ ਜਗਿਆਸੂ ਨੂੰ ਉਹ ਮੰਗ ਲੈਣੀ ਚਾਹੀਦੀ, ਇਹ ਨਹੀਂ ਕਿ ਅੰਦਰ ਕਪਟ ਹੋਵੇ, ਲਿਬਾਸ ਉੱਤੋਂ ਹੋਰ ਹੋਵੇ, ਪਰ ਅੰਦਰ ਦੇ ਖਿਆਲ ਹੋਰ ਹੋਣ। ਮਨ ਦੇ ਸਾਰੇ ਸੰਕਲਪ ਸਾਫ਼ ਹੋਣੇ ਚਾਹੀਦੇ ਨੇ, ਸ਼ਬਦਾਂ ਦੀ ਵੀ ਜ਼ਰੂਰਤ ਨਹੀਂ। ਗੋਬਿੰਦ ਭਾਉ ਭਗਤ ਕਾ ਭੁੱਖਾ, ਉਸਨੂੰ ਤੇਰੀ ਭੇਟਾ ਦੀ ਲੋੜ ਨਹੀਂ ਕਿ ਇੰਨੇ ਪਦਾਰਥ ਮੈਂ ਆ ਕਰਕੇ ਭੇਟਾ ਕਰਾਂਗਾ, ਇੰਨੇ ਰੁਮਾਲਾ ਸਾਹਿਬ ਭੇਟਾ ਕਰਾਂਗਾ, ਤੇ ਫਿਰ ਜਾ ਕਰਕੇ ਉਸ ਪਰਮੇਸ਼ਰ ਨੇ ਮੇਰੇ ਤੇ ਪਤੀਜਣਾ। ਉਹ ਅਕਾਲ ਪੁਰਖ ਵਾਹਿਗੁਰੂ ਕੇਵਲ ਤੇਰੇ ਪ੍ਰੇਮ ਦਾ ਭੁੱਖਾ ਹੈ। ਜਦ ਪ੍ਰੇਮ ਦੇ ਨਾਲ ਤੂੰ ਸੰਕਲਪ ਹੀ ਕਰ ਲਿਆ, ਉਸੇ ਵੇਲੇ ਉਹ ਤੇਰੀ ਕੀਤੀ ਹੋਈ ਅਰਦਾਸ ਮਾਲਕ ਦੇ ਦਰ ਤੇ ਮਨਜ਼ੂਰ ਹੈ। ਸਫਾ ਚੰਦ ਨੇ ਸੰਕਲਪ ਹੀ ਕੀਤਾ, ਅੰਤਰਜਾਮੀ ਗਿਆਨਵਾਨ ਬ੍ਰਹਮ ਗਿਆਨੀ ਰਾਜਾ ਜਨਕ ਤਿਸ ਨੇ ਜਾਣ ਲਿਆ ਔਰ ਇਹ ਵਰ ਦਿੱਤਾ ਕਿ ਭਾਵੇਂ ਤੂੰ ਸਫਾ ਚੰਦ ਮੁੱਕਰੀ ਗਿਆ, ਪਰ ਪਾਣੀ ਲਿਜਾਣ ਸਮੇਂ ਸੰਕਲਪ ਕੀਤਾ ਸੀ, ਉਸ ਕਰਕੇ ਤੈਨੂੰ ਸਾਡੇ ਨਾਲੋਂ ਇਹ ਵੱਡਾ ਰਾਜ ਭਾਗ ਪ੍ਰਾਪਤ ਹੋਵੇਗਾ।
ਸੁਣ ਕਰ ਤੈ ਬੰਦੇ ਦੋਏ ਹੱਥ,
ਔਰ ਸੁਣ ਕਰਕੇ ਉਸ ਵੇਲੇ ਤੂੰ ਦੋਨੇ ਹੱਥ ਜੋੜੇ ਸਨ।
ਕਹਿਓ ਬਚਨ ਭੂਪਤ ਕੇ ਸਾਥ,
ਇਸ ਵੇਲੇ ਰਾਜਾ ਜਨਕ ਦੇ ਸਾਥ ਇਹ ਗੱਲ ਕਹੀ ਸੀ।
ਆਤਮ ਗਿਆਨ ਹੇਤ ਮੈਂ ਸੇਵੇ,
ਆ ਰਾਜਨ ਰਾਜਾ ਜਨਕ ਮੈਂ ਤੇ ਆਤਮਾ ਦੇ ਗਿਆਨ ਵਾਸਤੇ ਆਪ ਜੀ ਦੀ ਸੇਵਾ ਕਰਦਾ ਸਾਂ।
ਇਹ ਤੇ ਰਹੇ ਉਹਨਾਂ ਪਾਇਓ ਭੇਵੇ,
ਔਰ ਮੈਂ ਉਹ ਭੇਦ ਤੇਰੇ ਪਾਸੋਂ ਨਹੀਂ ਪਾ ਸਕਿਆ, ਭਾਵ ਤੁਹਾਡੇ ਪਾਸੋਂ ਇਹ ਪ੍ਰਾਪਤੀ ਨਹੀਂ ਕਰ ਸਕਿਆ।
ਜਨਕ ਕਹਿਓ ਕਾਲ ਕਾਲ ਮਜਹਰੀ,
ਇਸ ਵੇਲੇ ਰਾਜੇ ਜਨਕ ਨੇ ਤੈਨੂੰ ਇਹ ਗੱਲ ਕਹੀ ਸੀ ਕਿ ਤੇਰੇ ਮਨ ਦਾ ਸੰਕਲਪ ਹੀ ਰਾਜ ਭਾਗ ਪ੍ਰਾਪਤ ਕਰਨ ਦਾ ਆ ਗਿਆ, ਇਸ ਵਾਸਤੇ ਤੂੰ ਉਹ ਪ੍ਰਾਪਤੀ ਨਹੀਂ ਕਰ ਸਕਿਆ। ਦੇਖੋ ਕਿੱਡਾ ਵੱਡੇ ਕਿੰਨੀ ਡੂੰਘੀ ਵਿਚਾਰ ਵਾਲਾ ਵਚਨ ਹੈ ਕਿ ਮਨ ਦੇ ਵਿੱਚ ਸੰਕਲਪ ਆ ਜਾਵੇ ਕਿ ਪਦਾਰਥ ਚਾਹੀਦੇ ਨੇ, ਫਿਰ ਮੁਕਤੀ ਕਿੱਥੋਂ ਹਾਸਲ ਹੋਵੇਗੀ। ਜੇ ਪਦਾਰਥਾਂ ਦੀ ਭੁੱਖ ਬਣੀ ਰਹੇ ਤੇ ਫਿਰ ਪਰਮੇਸ਼ਰ ਦੇ ਦਰਸ਼ਨ ਨਹੀਂ ਹੁੰਦੇ। ਜੇ ਭੁੱਖ ਕੇਵਲ ਪਰਮੇਸ਼ਰ ਦੇ ਦਰਸ਼ਨਾਂ ਦੀ ਰਹਿ ਜਾਵੇ ਤੇ ਇਹ ਮਹਾਰਾਜ ਕਹਿੰਦੇ ਨਾਮ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਇਹ ਜੋ ਹਰ ਹਿਰਦੈ ਸਦਾ ਵਸਾਏ। ਇਹ ਪਦਾਰਥ ਤਾਂ ਪਿੱਛੇ ਪਿੱਛੇ ਤੁਰੇ ਫਿਰਦੇ ਨੇ, ਪਰ ਇੱਕ ਮੰਗ ਹੋਣੀ ਚਾਹੀਦੀ ਮਾਲਕ ਤੇਰੇ ਦਰਸ਼ਨਾਂ ਦੀ, ਤੇਰੇ ਚਰਨਾਂ ਦੇ ਪ੍ਰੇਮ ਦੀ, ਕਿ ਇਹ ਨਾ ਕਦੇ ਸਾਡੇ ਤੋਂ ਵਿਸਰੇ। ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨਪ੍ਰੀਤ ਚਰਨ ਕਮਲਾਰੀ। ਮਾਲਕ ਕਹਿੰਦੇ ਇੱਕੋ ਹੀ ਪਰਮੇਸ਼ਰ ਦੇ ਮਿਲਾਪ ਦੀ ਤਾਂਘ ਹੋਣੀ ਚਾਹੀਦੀ ਹੈ। ਪਦਾਰਥ ਤਾਂ ਆਪੋ ਹੀ ਮਿਲ ਜਾਣੇ ਨੇ ਪ੍ਰਾਰਬਧ ਦੇ ਅਨੁਸਾਰ, ਪਰ ਇਹ ਜਗਿਆਸੂ ਡੋਲ ਜਾਂਦਾ ਹੈ ਕਿ ਪਤਾ ਨਹੀਂ ਇਹ ਪਦਾਰਥ ਮੈਨੂੰ ਮਿਲਣਾ ਹੈ ਕਿ ਨਹੀਂ ਮਿਲਣਾ। ਦਸ ਵਸਤੂ ਇੱਕ ਪੀਨਾ ਦੇ, ਦਸ ਵਸਤੂ ਹਿਰ ਲੇ ਤਾਂ ਮੂੜਾ ਕਹੋ ਕਹਾ ਕਰੇ। ਜੇ ਇੱਕ ਵਸਤੂ ਨਾ ਮਿਲੇ ਤੇ ਦਸ ਵੀ ਦਿੱਤੀਆਂ ਹੋਈਆਂ ਪਰਮੇਸ਼ਰ ਕੋ ਲਵੇ, ਫਿਰ ਇਹ ਮੂਰਖਾ ਕੀ ਕਰੇਗਾ। ਮਾਲਕ ਨੇ ਜਿੱਥੇ ਦਸ ਦਿੱਤੀਆਂ ਨੇ ਉਹ ਵੀ ਇੱਕ ਵੀ ਮਿਲ ਜਾਣੀ ਹੈ, ਉਸ ਮਾਲਕ ਦੇ ਘਰ ਘਾਟਾ ਕੋਈ ਨਹੀਂ। ਮਾਲਕ ਦੇ ਨਾਲ ਪ੍ਰੇਮ ਵਾਲੀ ਖੇਡ ਬਣਾ ਕੇ ਰੱਖ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਤੂੰ ਰਾਜੇ ਜਨਕ ਨੂੰ ਇਸ ਵੇਲੇ ਬੇਨਤੀ ਕੀਤੀ ਸੀ ਕਿ ਰਾਜਨ ਮੈਂ ਤੇਰੀ ਸੇਵਾ ਕਰਦਾ ਕਿ ਮੈਨੂੰ ਆਤਮਾ ਦਾ ਗਿਆਨ ਹੋ ਜਾਵੇ, ਔਰ ਆਤਮਾ ਦਾ ਗਿਆਨ ਹੋ ਗਿਆ ਤੇ ਪਰਮਾਤਮਾ ਦੇ ਨਾਲ ਸੁਮੇਲ ਹੈ, ਇਸ ਦੇ ਵਿੱਚ ਤਾਂ ਅਧੂਰੀ ਗੱਲ ਹੀ ਕੋਈ ਨਹੀਂ। ਆਤਮਾ ਦੇ ਗਿਆਨ ਕਰਕੇ ਮੈਂ ਸੇਵਾ ਕਰਦਾ ਹਾਂ, ਪਰ ਰਾਜੇ ਜਨਕ ਨੇ ਕਿਹਾ ਤੇਰੇ ਮਨ ਦੇ ਅੰਦਰ ਸੰਕਲਪ ਆ ਗਿਆ ਕਿ ਰਾਜ ਭਾਗ ਚਾਹੀਦਾ, ਇਸ ਵਾਸਤੇ ਹੁਣ ਆਤਮਾ ਦਾ ਗਿਆਨ ਨਹੀਂ ਹੋਣਾ, ਹੁਣ ਤੈਨੂੰ ਰਾਜ ਭਾਗ ਦੀ ਪ੍ਰਾਪਤੀ ਹੋਵੇਗੀ, ਔਰ ਜਦ ਕਲਯੁਗ ਦਾ ਸਮਾਂ ਆਵੇਗਾ
ਪੂਰਨ ਗੁਰੂ ਮਿਲਹਿ ਇੱਕ ਵਾਰੀ,
ਔਰ ਇੱਕ ਵਾਰੀ ਤੈਨੂੰ ਸਮਰੱਥ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਮਿਲਾਪ ਹੋਵੇਗਾ।
ਤੇ ਪਾਵਹਿ ਆਤਮ ਗਿਆਨ,
ਔਰ ਉਹਨਾਂ ਦੇ ਮਿਲਾਪ ਹੋ ਜਾਣ ਤੇ ਤੈਨੂੰ ਇਹ ਆਤਮਾ ਦਾ ਗਿਆਨ ਵੀ ਪ੍ਰਾਪਤ ਹੋਵੇਗਾ, ਤੇਰੀ ਕੀਤੀ ਹੋਈ ਸੇਵਾ ਨਿਸਫਲ ਨਹੀਂ ਜਾਵੇਗੀ।
ਜਗਤ ਕੇ ਬੰਧਨ ਹਨ,
ਔਰ ਜੋ ਸਾਰੇ ਸੰਸਾਰ ਦੇ ਬੰਧਨਾਂ ਨੂੰ ਨਾਸ ਕਰਨ ਵਾਲੇ ਨੇ ਤੇਰੇ ਵੀ ਬੰਧਨ ਕੱਟ ਦੇਣਗੇ।
ਕਵਲ ਨੈਣ ਪੂਰਵ ਪ੍ਰਸੰਗ,
ਕਵਲ ਨੈਣ ਰਾਜੇ ਨੇ ਜਦ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੋਂ ਪੂਰਵਲਾ ਪ੍ਰਸੰਗ ਸੁਣਿਆ,
ਸੁਣ ਕਰ ਹਿਰਦੇ ਪੂਰ ਉਮੰਗ,
ਔਰ ਸੁਣ ਕਰਕੇ ਹਿਰਦੇ ਦੇ ਅੰਦਰ ਇੱਕ ਉਤਸ਼ਾਹ ਪੈਦਾ ਹੋਇਆ।
ਭਰਿਓ ਜਾਏ ਪਗ ਹੋਏ ਕਰ ਦੀਨ,
ਅਧੀਨਤਾ ਦੇ ਸਹਿਤ ਮਹਾਰਾਜ ਦੇ ਚਰਨਾਂ ਤੇ ਡਿੱਗ ਗਿਆ, ਭਾਵ ਚਰਨ ਪਕੜ ਲਏ।
ਬਿਨਾ ਕਰੀ ਬਹੁ ਭਾਂਤ ਪ੍ਰਵੀਨਾ,
ਬੜੇ ਤਰੀਕਿਆਂ ਵਿਧੀਆਂ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਪੈ ਕੇ ਨਮਸਕਾਰਾਂ ਕਰਦਿਆਂ ਹੋਇਆ ਬੇਨਤੀਆਂ ਕੀਤੀਆਂ।
ਤੇ ਅਪਰ ਮਿਲੈ ਕੋ ਪੂਰਾ,
ਸਤਿਗੁਰੂ ਮਹਾਰਾਜ ਆਪ ਜੀ ਤੋਂ ਬਿਨਾਂ ਹੋਰ ਕਿਹੜਾ ਪੂਰਨ ਗੁਰੂ ਮਿਲ ਸਕਦਾ ਹੈ।
ਜਿਨ ਕੇ ਦਰਸ਼ਨ ਭਾ ਦੁੱਖ ਦੂਰਾ,
ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਹੀ ਦੁੱਖ ਦੂਰ ਹੋ ਜਾਂਦੇ ਨੇ, ਹਿਰਦੇ ਅੰਦਰ ਸ਼ਾਂਤ ਵਰਤ ਜਾਂਦੀ ਹੈ।
ਕਰੋ ਨਗਰ ਮੈਂ ਕਰੋ ਪਵਿੱਤਰ,
ਮਹਾਰਾਜ ਕਿਰਪਾ ਕਰੋ, ਬੇਨਤੀ ਪ੍ਰਵਾਨ ਕਰੋ, ਨਗਰ ਵਿੱਚ ਜਾਣਾ ਕਰੋ, ਨਗਰ ਨੂੰ ਪਵਿੱਤਰ ਕਰ ਦਿਓ।
ਬੈਠੋ ਮੰਦਰ ਵਿਖਾ ਵਿਚਿਤਰਾ,
ਔਰ ਇਸ ਮਹੱਲਾ ਦੇ ਵਿੱਚ ਬੈਠ ਕਰਕੇ, ਨਗਰ ਵਿੱਚ ਬੈਠ ਕਰਕੇ ਆਪ ਕਿਰਪਾ ਕਰਕੇ ਆਪਣੇ ਉਪਦੇਸ਼ ਦੇ ਜਿਹੜੇ ਕੌਤਕ ਨੇ ਉਹ ਕਰਨਾ ਕਰੋ।
ਅਨਕ ਭਾਂਤ ਕੀ ਉਹ ਤਦ ਕਰਕੇ,
ਅਨੇਕਾਂ ਤਰ੍ਹਾਂ ਦੀ ਮਹਿਮਾ ਕਰਕੇ ਰਾਜਨ ਨੇ
ਆਨੇ ਨਗਰ ਭਾਉ ਔਰ ਧਰਕੇ,
ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਬਹੁਤ ਜ਼ਿਆਦਾ ਪ੍ਰੇਮ ਕਰਕੇ ਨਗਰ ਵਿੱਚ ਲੈ ਆਂਦਾ।
ਜਹ ਕੰਚਨ ਕੋ ਮੰਦਰ ਸੋਹਿਤ,
ਜਿਸ ਨਗਰ ਦੇ ਵਿੱਚ ਸੋਨੇ ਦੇ ਮੰਦਰ ਬਣੇ ਹੋਏ ਸਨ।
ਮੁਕਤਾ ਕੀ ਝਾਲਰ ਮਨ ਮੋਹਿਤ,
ਔਰ ਮੁਕਤੀਆਂ ਦੀਆਂ ਝਾਲਰਾਂ ਜਿਹੜੀਆਂ ਕਮਰਿਆਂ ਦੇ ਅੰਦਰ ਸੋਭਾ ਪਾ ਰਹੀਆਂ ਨੇ।
ਵੀ ਚੁਰ ਚਿਰ ਪਰਯੰਕ ਡਸਾਵਾ,
ਉਸ ਮਹੱਲ ਦੇ ਵਿੱਚ ਸੁੰਦਰ ਪਲੰਘਾ ਵਿਛਾਉਣਾ ਕੀਤਾ।
ਤਾਂ ਪਰ ਸ੍ਰੀ ਗੁਰ ਕੋ ਬੈਸਾਵਾ,
ਕਵਲ ਨੈਣ ਰਾਜੇ ਨੇ ਬੇਨਤੀ ਕਰਕੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਤਿਸ ਪਲੰਘੇ ਉੱਪਰ ਸੁਭਾਏਮਾਨ ਕਰਾਇਆ।
ਨਾਨਾ ਭਾਂਤਨ ਸੇਵਾ ਠਾਨੀ,
ਅਨੇਕਾਂ ਪ੍ਰਕਾਰ ਦੀ ਮਹਾਰਾਜ ਦੀ ਰਾਜੇ ਨੇ ਸੇਵਾ ਨਿਭਾਈ।
ਨਿਜ ਕਰ ਸੋ ਨਿਰਪ ਕਰਹਿ ਸੁਹਾਨੀ,
ਔਰ ਆਪਣੇ ਹੱਥਾਂ ਦੇ ਨਾਲ ਬੜੀ ਸੋਭਨੀਕ ਸੇਵਾ ਕਰਦਾ ਹੈ ਰਾਜਨ, ਕਿ ਇਹ ਵੀ ਮਿਲਿਆ ਹੋਇਆ ਮਨੁੱਖਾ ਜਨਮ ਮੇਰਾ ਸੇਵਾ ਦੇ ਵਿੱਚ ਲੱਗ ਜਾਵੇ ਔਰ ਮਾਲਕ ਦੀ ਪ੍ਰਾਪਤੀ ਹੋ ਜਾਵੇ।
ਚਿਰੰਕਾਰ ਬਸੇ ਜਗਤੇਸ਼,
ਜਗਤ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਈ ਦਿਨ ਕਵਲ ਨੈਣ ਰਾਜੇ ਦੇ ਪਾਸ ਰਹੇ।
ਆਤਮ ਗਿਆਨ ਨਿਰਭੈ ਉਪਦੇਸ਼,
ਔਰ ਆਤਮ ਦਾ ਗਿਆਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕਵਲ ਨੈਣ ਰਾਜੇ ਨੂੰ ਦ੍ਰਿੜ ਕਰਵਾਇਆ।
ਸਰਬ ਰੂਪ ਮਹੇਕ ਲਖਾਇਆ,
ਸਾਰਿਆਂ ਦੇ ਵਿੱਚ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਜਣਾ ਦਿੱਤਾ।
ਮਨ ਤੇ ਦੁਤੀਆ ਭਾਉ ਉਠਾਇਆ,
ਔਰ ਮਨ ਦੇ ਵਿੱਚੋਂ ਇਹ ਜਿਹੜੀ ਦੁਵੈਸ਼ ਸੀ ਇਹ ਖਤਮ ਕਰ ਦਿੱਤੀ, ਦੁਬਧਾ ਸਾਰੀ ਨਾਸ ਕਰ ਦਿੱਤੀ ਹੈ, ਔਰ ਸਭ ਦੇ ਅੰਦਰ ਇੱਕ ਬ੍ਰਹਮ ਦੀ ਜੋਤ ਨੂੰ ਜਣਾ ਦਿੱਤਾ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ, ਸਭੈ ਘਟ ਰਾਮ ਬੋਲੇ ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਨੇ ਰਾਜੇ ਕਵਲ ਨੈਣ ਨੂੰ ਇਹ ਸਾਰਾ ਪਸਾਰਾ ਜਣਾ ਦਿੱਤਾ ਕਿ ਇੱਕ ਕਣ ਕਣ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮੌਜੂਦ ਹੈ। ਜਲ ਥਲ ਮਹੀਲ ਪੂਰਿਆ, ਸਵਾਮੀ ਸਿਰਜਨਹਾਰ, ਅਨਕ ਭਾਂਤ ਹੋਏ ਪਸਰਿਆ, ਨਾਨਕ ਇੱਕ ਓਂਕਾਰ। ਉਹ ਮਾਲਕ ਸਾਰੀ ਜਗ੍ਹਾ ਦੇ ਉੱਪਰ, ਸਾਰੀਆਂ ਥਾਵਾਂ ਦੇ ਵਿੱਚ, ਸਾਰੀਆਂ ਖਾਣੀਆਂ ਦੇ ਵਿੱਚ ਪਰਿਪੂਰਨ ਹੈ।
ਗ੍ਰੰਥ ਵਧਣ ਤੇ ਕੀਨ ਸਮਾਸਾ,
ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਇਸ ਗ੍ਰੰਥ ਦੇ ਵੱਧ ਜਾਣ ਤੋਂ ਮੈਂ ਇਹ ਸੰਕੋਚ ਕਰਕੇ ਕੁਛ ਛੋਟਾ ਇਤਿਹਾਸ ਲਿਖਦਾ ਹਾਂ।
ਵੱਡੋ ਪ੍ਰਸੰਗ ਸੋ ਥੋਰ ਪ੍ਰਕਾਸ਼ਾ,
ਪ੍ਰਸੰਗ ਤੇ ਬਹੁਤ ਵੱਡਾ ਸੀ ਪਰ ਮੈਂ ਥੋੜਾ ਕਰਕੇ ਲਿਖਿਆ ਹੈ।
ਧਰਮਸਾਲ ਸੁੰਦਰ ਬਨਵਾਈ,
ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਦੇ ਕਹਿਣ ਤੇ ਕਵਲ ਨੈਣ ਰਾਜੇ ਨੇ ਆਪਣੇ ਨਗਰ ਵਿੱਚ ਇੱਕ ਬਹੁਤ ਸੁੰਦਰ ਧਰਮਸ਼ਾਲਾ ਬਣਵਾਈ।
ਕੀਰਤ ਹੋਵਣ ਲੱਗੀ ਸੁਹਾਈ,
ਸੁਬਾ ਸ਼ਾਮ ਸਵੇਰੇ ਅੰਮ੍ਰਿਤ ਵੇਲੇ ਔਰ ਸੰਧਿਆ ਦੇ ਸਮੇਂ ਦੋਨੇ ਵੇਲੇ ਸਤ ਸੰਗਤ ਹੋਣ ਲੱਗੀ ਹੈ, ਮਾਲਕ ਦੀ ਮਹਿਮਾ ਦੀ ਕੀਰਤੀ ਹੁੰਦੀ ਹੈ।
ਭਗਤ ਪ੍ਰਕਾਸ਼ ਕਰੀ ਪੁਰਮਾਹੀ,
ਔਰ ਨਗਰ ਦੇ ਵਿੱਚ ਇਹ ਭਗਤੀ ਦਾ ਪ੍ਰਕਾਸ਼ ਹੋਇਆ।
ਸਿਮਰਨ ਲੱਗੇ ਨਾਮ ਦੁੱਖ ਦਾਹੀ,
ਔਰ ਜੋ ਦੁੱਖਾਂ ਨੂੰ ਨਾਸ ਕਰਨ ਵਾਲਾ ਪਰਮੇਸ਼ਰ ਦਾ ਨਾਮ ਹੈ, ਹਰੇਕ ਜਗਿਆਸੂ ਉਸ ਅਕਾਲ ਪੁਰਖ ਦਾ ਸਿਮਰਨ ਕਰਨ ਲੱਗਾ ਹੈ। ਸਾਰਿਆਂ ਦੀ ਰਸਨਾ ਦੇ ਉੱਪਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ।
ਸ੍ਰੀ ਨਾਨਕ ਕੀ ਸੇਵਾ ਕਰਹੀ,
ਔਰ ਰਾਜੇ ਕਵਲ ਨੈਣ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਬੜੇ ਪ੍ਰੇਮ ਨਾਲ ਸੇਵਾ ਕੀਤੀ ਹੈ।
ਮੋਹ ਮਾਨ ਮਨ ਤੇ ਪਰ ਹਰਹੀ,
ਔਰ ਜਿਹੜਾ ਮੋਹ ਹੈ ਹਿਰਦੇ ਦਾ, ਮਾਣ ਹੈ ਆਪਣੀ ਵਡਿਆਈ ਕਰਾਉਣ ਦਾ, ਇਹ ਸਾਰੇ ਦੋਨੇ ਨਾਸ ਕਰਾ ਲਏ।
ਗਮਨੰ ਤਿਆਰ ਭਏ ਗੁਣੈਨ,
ਗੁਣਾਂ ਦੇ ਘਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤਿਸ ਰਾਜੇ ਦੇ ਪਾਸੋਂ ਵਿਦਾ ਹੋਣ ਵਾਸਤੇ ਕਹਿਣ ਲੱਗੇ ਨੇ। ਜਿਹੜੀ ਮਹਾਰਾਜ ਨੇ ਮੋਹ ਤੇ ਮਾਣ ਦੀ ਗੱਲ ਕਹੀ ਹੈ ਕਿਉਂਕਿ ਮੋਹ ਕਰਕੇ ਹੀ ਇਹ ਸਾਰੇ ਵਿਕਾਰ ਉਤਪੰਨ ਹੁੰਦੇ ਨੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਪੰਜ ਵਿਕਾਰ ਨੇ ਜਿਹੜੇ ਬੜੇ ਪ੍ਰਬਲ ਨੇ, ਮਨੁੱਖ ਤੋਂ ਅਨੇਕਾਂ ਯਤਨਾਂ ਦੇ ਨਾਲ ਵੀ ਪਾਸੇ ਨਹੀਂ ਹੁੰਦੇ। ਚਾਹੇ ਅੱਠਾਂ ਤੀਰਥਾਂ ਦੇ ਇਸ਼ਨਾਨ ਕਰ ਲਏ, ਜਲ ਧਾਰੇ ਕਰ ਲਏ, ਧੂਣੀਆਂ ਤਾ ਲਏ ਜਾਂ ਹੋਰ ਕਰਮ ਧਰਮ ਅਪਣਾ ਲਵੇ, ਪਰ ਇਹ ਪਰੇ ਨਹੀਂ ਹੁੰਦੇ, ਕਿਉਂਕਿ ਮੋਹ ਇਹਨਾਂ ਦਾ ਸੈਨਾਪਤੀ ਹੈ। ਮੋਹ ਇਸ ਦਾ ਨਿੱਕੀ ਤੋਂ ਨਿੱਕੀ ਵਸਤੂ ਤੋਂ ਵੀ ਪੈਦਾ ਹੋ ਸਕਦਾ, ਵੱਡੀ ਤੋਂ ਵੱਡੀ ਵਸਤੂ ਤੋਂ ਵੀ ਪੈਦਾ ਹੋ ਸਕਦਾ, ਪਰ ਜਿਹੜਾ ਮੋਹ ਪਰਿਵਾਰ ਤੋਂ ਪੈਦਾ ਹੋ ਕਰਕੇ ਵਸਤੂਆਂ ਦੇ ਨਾਲ ਜੁੜਦਾ, ਉਸ ਨੂੰ ਪਰੇ ਕਰਨਾ ਬਹੁਤ ਔਖਾ ਹੈ। ਇੱਕ ਸੰਨਿਆਸੀ ਜਾਂ ਵੈਰਾਗੀ ਜਾਂ ਤਿਆਗੀ ਆਪਣੇ ਮੋਹ ਨੂੰ ਤੋੜਨ ਵਾਸਤੇ ਤਾਂ ਸਫਲ ਹੋ ਸਕਦਾ ਕਿਸੇ ਸਾਧਨ ਦੇ ਦੌਰਾਨ, ਪਰ ਜਿਹੜਾ ਗ੍ਰਹਿਸਥੀ ਨੇ ਆਪਣੇ ਪਰਿਵਾਰ ਤੋਂ ਪੈਦਾ ਕੀਤਾ ਹੋਇਆ ਮੋਹ ਹੈ, ਉਹਨਾਂ ਦੇ ਨਾਲ ਜੁੜਿਆ ਹੋਇਆ ਵਸਤੂਆਂ ਪਦਾਰਥਾਂ ਦਾ ਮੋਹ ਹੈ, ਉਸ ਨੂੰ ਤੋੜਨਾ ਬਹੁਤ ਔਖਾ ਹੈ। ਇਸ ਦੇ ਨਾਲ ਨਾਲ ਜਿਹੜੇ ਮੋਹ ਤੋਂ ਪੈਦਾ ਹੋਏ ਪਦਾਰਥਾਂ ਦੇ ਦੁਆਰਾ ਜਿਹੜੀ ਆਪਣੀ ਮਾਣ ਤੇ ਵਡਿਆਈ ਕਰਾਉਣ ਦੀ ਇੱਛਾ ਜਾਗਦੀ ਹੈ ਕਿ ਮੇਰਾ ਨੱਕ ਬਣ ਜਾਵੇ, ਮੇਰੀ ਕੋਈ ਮਹਿਮਾ ਕਰੇ ਕਿ ਇਹ ਬਹੁਤ ਸੁੰਦਰ ਆਦਮੀ ਹੈ, ਬਹੁਤ ਸੋਹਣਾ ਬੋਲਦਾ, ਇਸ ਦੇ ਵਿਚਾਰ ਬੜੇ ਸੋਹਣੇ ਨੇ, ਇਸ ਦਾ ਕਿਰਦਾਰ ਬੜਾ ਚੰਗਾ ਹੈ, ਇਸ ਦਾ ਚਾਲ ਚੱਲਣ ਬਹੁਤ ਚੰਗਾ ਹੈ, ਇਸ ਦਾ ਵਰਤਾਰਾ ਬੜਾ ਚੰਗਾ ਹੈ, ਇਹੋ ਜਿਹਾ ਜਿਹੜਾ ਆਪਣੇ ਸੰਸਾਰ ਦੇ ਵਿੱਚ ਆਪਣੇ ਮਾਣ ਕਰਾਉਣ ਦੀ ਭਾਵਨਾ ਬਣੀ ਰਹਿੰਦੀ ਹੈ। ਕਹਿੰਦੇ ਇਹ ਦੋ ਕਾਰਨ ਨੇ, ਇੱਕ ਤੇ ਦੁਵੈਸ਼ ਹੈ, ਦੁਵੈਸ਼ ਹਿਰਦੇ ਦੇ ਵਿੱਚੋਂ ਨਿਕਲ ਜਾਵੇ ਤੇ ਇਹ ਦੋ ਵਸਤੂਆਂ ਨਹੀਂ ਨਿਕਲਦੀਆਂ। ਕਹਿੰਦੇ ਇਹਨਾਂ ਨੂੰ ਵੀ ਕਟਾਉਣ ਵਾਸਤੇ ਸਤਿਗੁਰਾਂ ਦੀ ਸ਼ਰਨ ਗ੍ਰਹਿਣ ਕਰਨੀ ਪੈਂਦੀ ਹੈ, ਚਾਹੇ ਮਨੁੱਖ ਕਿੰਨਾ ਵੀ ਚੰਗਾ ਹੋਵੇ। ਇਹ ਦੁਵੈਸ਼ ਤੇ ਮੋਹ ਮਾਣ, ਇਹਨਾਂ ਦੋਨਾਂ ਨੂੰ ਕੱਢਣਾ ਬਹੁਤ ਔਖਾ ਹੈ। ਜੇ ਸਤਿਗੁਰਾਂ ਦੀ ਕਿਰਪਾ ਹੋ ਜਾਵੇ ਫਿਰ ਇਹ ਵਸਤੂਆਂ ਅੰਦਰੋਂ ਨਿਕਲ ਸਕਦੀਆਂ ਨੇ। ਜੋ ਇਹ ਮੋਹ ਸੈਨਾਪਤੀ ਹੈ ਤੇ ਸ਼ਬਦ ਸਪਰਸ਼ ਰੂਪ ਰਸ ਗੰਧ ਦਾ ਜਿਹੜਾ ਸੈਨਾਪਤੀ ਹੈ, ਉਹ ਇਹ ਮਾਣ ਇੱਛਾ ਵਡਿਆਈ ਕਰਾਉਣ ਦੀ ਹੈ, ਇਹ ਤਾਂ ਨਿਕਲਦੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਸ਼ਰਨ ਪੈ ਕਰਕੇ ਕਵਲ ਨੈਣ ਰਾਜੇ ਨੇ ਇਹ ਜਿਹੜਾ ਦੋਸ਼ ਹੈ ਆਪਣਾ ਕਢਾ ਲਿਆ, ਔਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਸੇਵਾ ਕਰਕੇ ਆਪ ਨਿਪੁੰਨ ਹੋਇਆ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਹੁਣ ਕਵਲ ਨੈਣ ਰਾਜੇ ਤੋਂ ਆਪ ਇਸ ਨਗਰ ਵਿੱਚੋਂ ਵਿਦਾ ਹੋਣਾ ਚਾਹੁੰਦੇ ਨੇ।
ਗਮ ਨੰਗ ਤਿਆਰ ਭਏ ਗੁਣਿਆਨ,
ਗੁਣਾਂ ਦੇ ਘਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤਿਆਰ ਹੋ ਗਏ ਚੱਲਣ ਵਾਸਤੇ।
ਤਾਂ ਬੋਲਿਓ ਬਟ ਪੰਕਜ ਨੈਣ,
ਕਵਲ ਨੇਤਰਾਂ ਵਾਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਇਸ ਤਰ੍ਹਾਂ ਬੋਲੇ,
ਮੈਂ ਤੋ ਗਮਨੋ ਸੰਗ ਤੁਮਾਰੇ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਦ ਕਿਹਾ ਕਿ ਕਵਲ ਨੈਣ ਰਾਜਾ ਅਸੀਂ ਹੁਣ ਜਾਣ ਵਾਸਤੇ ਤਿਆਰ, ਤੇ ਇਸ ਵੇਲੇ ਰਾਜ ਨੇ ਕਿਹਾ ਮਹਾਰਾਜ ਮੈਂ ਤੁਹਾਡੇ ਨਾਲ ਹੀ ਜਾਵਾਂਗਾ।
ਇਹੋ ਰਾਜ ਪਰ ਅਪਰ ਵਿਸਾਰੇ,
ਮਹਾਰਾਜ ਇਹ ਜਿਹੜਾ ਰਾਜ ਭਾਗ ਹੈ ਨਾ ਇਸ ਦੇਸ਼ ਦਾ, ਹੋਰ ਜਿਸ ਨੂੰ ਮਰਜ਼ੀ ਦੇ ਦਿਓ ਮੈਂ ਨਹੀਂ ਕਰਦਾ।
ਸ੍ਰੀ ਗੁਰ ਬੋਲੇ ਸੁਣੋ ਪੂਵਾਲਾ,
ਸਤਿਗੁਰੂ ਮਹਾਰਾਜ ਕਹਿਣ ਲੱਗੇ ਐ ਰਾਜਨ ਸੁਣ,
ਰਾਜੋਗ ਤੁਮ ਕਰੋ ਵਿਸਾਲਾ,
ਐ ਰਾਜਨ ਇਸ ਦੇਸ਼ ਦਾ ਰਾਜ ਭਾਗ ਤੂੰ ਹੀ ਕਰੇਗਾ।
ਤੁਹਾਨੂੰ ਸਦਾ ਧਿਆਨ ਮਨ ਮਾਹੀ,
ਔਰ ਪਰਮੇਸ਼ਰ ਦਾ ਧਿਆਨ ਆਪਣੇ ਮਨ ਦੇ ਵਿੱਚ ਹਮੇਸ਼ਾ ਵਾਸਤੇ ਧਾਰਨ ਕਰ ਲਾ।
ਮੈਂ ਹਾਂ ਨਿਕਟ ਦੂਰ ਕਤ ਨਾਹੀ,
ਰਾਜਨ ਮੈਂ ਤੇਰੇ ਹਮੇਸ਼ਾ ਹੀ ਕੋਲ ਆ, ਕਦੇ ਦੂਰ ਨਹੀਂ ਜਾਵਾਂਗਾ।
ਬਹੁ ਪ੍ਰਕਾਰ ਕਰ ਧੀਰਜ ਦੀਨੀ,
ਮਹਾਰਾਜ ਨੇ ਬੜੇ ਤਰੀਕਿਆਂ ਦੇ ਨਾਲ ਸਮਝਾ ਕਰਕੇ ਕਵਲ ਨੈਣ ਰਾਜੇ ਨੂੰ ਧੀਰਜ ਦਿੱਤੀ ਹੈ। ਸਭ ਤੋਂ ਪਹਿਲਾਂ ਮਹਾਰਾਜ ਨੇ ਇਹ ਬਚਨ ਬੇਬੇ ਨਾਨਕੀ ਜੀ ਦੇ ਪਾਸ ਕਿਹਾ ਸੀ, ਜਦ ਕਹਿਣ ਲੱਗੀ ਸੀ ਕਿ ਭਰਾਤਾ ਜੀ ਮੈਂ ਤੁਹਾਡੇ ਤੋਂ ਵਿਛੜਨਾ ਨਹੀਂ ਚਾਹੁੰਦੀ, ਹਮੇਸ਼ਾ ਮੈਂ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੀ ਹਾਂ। ਤੇ ਮਹਾਰਾਜ ਨੇ ਇਸ ਵੇਲੇ ਵੀ ਕਿਹਾ ਸੀ ਕਿ ਜਦ ਭਾਵਨਾ ਦੇ ਨਾਲ ਸਾਨੂੰ ਯਾਦ ਕਰੋਗੇ ਅਸੀਂ ਹਾਜ਼ਰ ਹੋਇਆ ਕਰਾਂਗੇ। ਦੂਸਰਾ ਬਚਨ ਸੁਧਰ ਸੈਨ ਰਾਜੇ ਨੂੰ ਕਿਹਾ ਸੀ, ਤੀਸਰਾ ਬਚਨ ਹੁਣ ਕਵਲ ਨੈਣ ਰਾਜੇ ਨੂੰ ਕਹਿ ਰਹੇ ਨੇ ਕਿ ਅਸੀਂ ਤੇਰੇ ਤੋਂ ਦੂਰ ਨਹੀਂ ਆ, ਜਦ ਭਾਵਨਾ ਨਾਲ ਯਾਦ ਕਰੇਗਾ ਉਸੇ ਵੇਲੇ ਆ ਕੇ ਹਾਜ਼ਰ ਹੋਇਆ ਕਰਾਂਗੇ। ਇਸ ਵਾਸਤੇ ਸਾਡਾ ਧਿਆਨ ਰੱਖ, ਪਰਮੇਸ਼ਰ ਦਾ ਸਿਮਰਨ ਕਰਦਾ ਰਹਿ, ਔਰ ਇਸ ਦੇਸ਼ ਦਾ ਰਾਜ ਭਾਗ ਸੰਭਾਲ।
ਤਿਆਰੀ ਕੀਨੀ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਚੱਲਣ ਵਾਸਤੇ ਤਿਆਰੀ ਕੀਤੀ ਹੈ। ਤਦੋਂ ਇਹ ਰਾਜਨ ਪ੍ਰੇਮ ਦੇ ਵਿੱਚ ਜ਼ਿਆਦਾ ਵਿਆਕੁਲ ਹੋ ਗਿਆ ਔਰ ਵੈਰਾਗ ਵਿੱਚ ਭਿੱਜ ਗਿਆ।
ਕਿਉਂ ਜਲਹੀਨ ਖੀਨ ਹੋਏ ਮੀਨਾ,
ਜਿਵੇਂ ਮੱਛੀ ਪਾਣੀ ਤੋਂ ਬਿਨਾਂ ਹੋ ਕਰਕੇ ਦੁਖਦਾਈ ਹੁੰਦੀ ਹੈ, ਅਜਿਹੀ ਹਾਲਤ ਕਵਲ ਨੈਣ ਰਾਜੇ ਦੀ ਬਣ ਗਈ।
ਪਰ ਨਰੇਸ਼ ਪਰ ਖੁਸ਼ੀ ਅਪਾਰ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਰਾਜੇ ਦੇ ਉੱਪਰ ਬਹੁਤ ਹੀ ਖੁਸ਼ੀ ਕਰਕੇ
ਮੋਖ ਦੁਆਰਾ,
ਮੁਕਤੀ ਨੂੰ ਦੇਣ ਵਾਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮੋਖ ਦੁਆਰਾ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਨੌ ਦੁਆਰਿਆਂ ਤੋਂ ਮੁਕਤ ਕਰਨ ਵਾਲੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਅੱਗੇ ਚੱਲੇ।
ਮਰਦਾਨੇ ਬਹੁ ਖਾਏ ਆਹਾਰਾ,
ਮਰਦਾਨੇ ਭਾਈ ਮਰਦਾਨਾ ਜੀ ਨੇ ਤਿਸ ਵੇਲੇ ਤਿਸ ਨਗਰ ਦੇ ਵਿਚ ਰਹਿ ਕਰਕੇ ਕਈ ਦਿਨ ਅਨੇਕਾਂ ਪਦਾਰਥਾਂ ਦੇ ਭੋਜਨ ਛਕ ਕਰਕੇ ਤ੍ਰਿਪਤ ਹੋਏ।
ਭਾਇਓ ਪੁਸ਼ਟ ਹੋਇਓ ਤਨ ਭਾਰਾ,
ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਹਿਲਾਂ ਦੇ ਨਾਲੋਂ ਹੁਣ ਸਰੀਰ ਪਦਾਰਥਾਂ ਨੂੰ ਛਕ ਕਰਕੇ ਭਾਰਾ ਹੋ ਗਿਆ, ਤਕੜਾ ਹੋਇਆ ਹੈ।
ਚੱਲਿਓ ਸੰਗ ਸੁਖ ਪਾਇਕੈ,
ਭਾਈ ਮਰਦਾਨਾ ਜੀ ਸੁਖ ਪਾ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਚੱਲੇ ਨੇ।
ਮਹਿਮਾ ਲਖੀ ਅਗਾਧ,
ਸਤਿਗੁਰੂ ਮਹਾਰਾਜ ਜੀ ਦੀ ਅਗਾਧ ਬੋਧ ਮਹਿਮਾ ਨੂੰ ਜਾਣਿਆ ਹੈ।
ਧਿਆਏ ਪੂਰਨ ਅਭੈ,
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਹ ਧਿਆ ਮੈਂ ਪੂਰਨ ਕੀਤਾ ਹੈ।
ਆਵ ਸ਼੍ਰੀ ਗੁਰੂ ਆਰਾਧ,
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਨੂੰ ਆਰਾਧ ਦਿਆ ਹੋਇਆ।
ਸ੍ਰੀ ਗੁਰ ਚਰਨ ਤਰੋਵਰੰ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੋ ਚਰਨ ਨੇ ਉਹ ਤਰੋਵਰੰ ਉੱਤਮ ਦਰਖਤ ਦੀ ਤਰ੍ਹਾਂ ਨੇ। ਨਵੇਂ ਧਿਆ ਦੀ ਆਰੰਭਤਾ ਕਰਦਿਆਂ ਹੋਇਆਂ ਕਵੀ ਜੀ ਆਪਣੀ ਮਰਿਆਦਾ ਨੂੰ ਕਾਇਮ ਰੱਖਦਿਆਂ ਹੋਇਆਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੀ ਆਰਾਧਨਾ ਕਰਦੇ ਨੇ, ਧਿਆ ਦੀ ਸਮਾਪਤੀ ਕਰਦਿਆਂ ਹੋਇਆਂ ਵੀ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੀ ਆਰਾਧਨਾ ਕਰਦੇ ਨੇ। ਔਰ ਕੈਸੀ ਉਪਮਾ ਦਿੰਦੇ ਨੇ, ਕਹਿੰਦੇ ਇੱਛਾ ਪੂਰਕ ਸਰਬ ਸੁਖ ਦਾਤਾ, ਹਰ ਜਾ ਕੇ ਵਸ ਹੈ ਕਾਮ ਤੇਨਾ, ਸੋ ਐਸਾ ਹਰ ਧਿਆਈ ਹੈ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨ। ਸਾਰਿਆਂ ਇੱਛਾਵਾਂ ਦੀ ਪੂਰਤੀ ਕਰਨ ਵਾਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਨੇ। ਪਰ ਜੋ ਦੇਵਤਿਆਂ ਦੇ ਸਵਰਗ ਦਾ ਇੱਕ ਦਰਖਤ ਮੰਨਿਆ ਗਿਆ, ਰੁੱਖ ਮੰਨਿਆ ਗਿਆ ਹੈ ਕਲਪ ਬ੍ਰਿਸ਼, ਉਸ ਕਲਪ ਬ੍ਰਿਸ਼ ਦੇ ਹੇਠਾਂ ਬੈਠ ਕਰਕੇ ਮਨੁੱਖ ਜੋ ਵੀ ਇੱਛਾ ਕਰ ਲੈਂਦਾ, ਸੰਕਲਪ ਕਰ ਲੈਂਦਾ, ਉਹੀ ਪਦਾਰਥ ਪ੍ਰਾਪਤ ਹੋ ਜਾਂਦਾ ਹੈ, ਐਸਾ ਉਹ ਬ੍ਰਿਸ਼ ਹੈ। ਪਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੀ ਆਰਾਧਨਾ ਕਰਦਿਆਂ ਹੋਇਆਂ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਹਾਰਾਜ ਦੇ ਚਰਨ ਕਲਪ ਬ੍ਰਿਸ਼ ਨੂੰ ਵੀ ਪਦਾਰਥ ਦੇਣ ਦੀ ਸਮਰੱਥ ਹਨ। ਮਹਾਰਾਜ ਉਸ ਕਲਪ ਬ੍ਰਿਸ਼ ਨੂੰ ਵੀ ਇਹ ਸਮਰੱਥਾ ਦਿੰਦੇ ਨੇ ਕਿ ਜੋ ਤੇਰੀ ਹੇਠਾਂ ਬੈਠ ਕਰਕੇ ਤੇਰੀ ਆਰਾਧਨਾ ਕਰਦਾ, ਸੰਕਲਪ ਕਰਦਾ, ਇਸ ਨੂੰ ਵੀ ਤੂੰ ਇਹ ਪਦਾਰਥ ਦੇ। ਐਸੇ ਸਤਿਗੁਰੂ ਮਹਾਰਾਜ ਜੀ ਦੇ ਚਰਨ ਸਾਰੇ ਪਦਾਰਥਾਂ ਨੂੰ ਧਰਮ ਅਰਥ ਕਾਮ ਮੋਖ ਕਾ ਦਾਤਾ ਹਨ।
ਸ਼ੀਤਲ ਸੁੰਦਰ ਸ਼ਾਏ,
ਜਿਸ ਚਰਨਾਂ ਦੀ ਸ਼ੀਤਲ ਠੰਡੀ ਔਰ ਸੁੰਦਰ ਛਾਂ ਹੈ।
ਮਿਰਗ ਮਨ ਵਿਸ਼ਿਆ ਤਪ ਤਪਿਓ,
ਫਿਰ ਇਹ ਜਿਹੜਾ ਮਨ ਹਿਰਨ ਦੀ ਤਰ੍ਹਾਂ ਹੋਇਆ ਦੌੜ ਲਾਉਂਦਾ ਫਿਰਦਾ ਔਰ ਵਿਸ਼ਿਆਂ ਦੇ ਵਿੱਚ ਤਪਿਆ ਹੋਇਆ ਹੈ, ਜੇ ਕਿਤੇ ਇਸ ਕਲਪ ਬ੍ਰਿਸ਼ ਰੂਪੀ ਚਰਨਾਂ ਦੇ ਹੇਠਾਂ ਆ ਕੇ ਬੈਠ ਜਾਵੇ ਤੇ ਵਿਕਾਰਾਂ ਰੂਪੀ ਤਰਸ਼ ਜਿਹੜੀ ਤਪਸ਼ ਹੈ ਉਹ ਖਤਮ ਹੋ ਜਾਂਦੀ, ਨਾਸ ਹੋ ਜਾਂਦੀ ਹੈ। ਭਾਹੇ ਬਲੰਦੜੀ ਬੁੱਝ ਗਈ, ਰਖੰਦੜੋ ਪ੍ਰਭ ਆਪ, ਨਾਨਕ ਜਿਨ ਉਪਾਈ ਮੇਦਨੀ, ਨਾਨਕ ਸੋ ਪ੍ਰਭ ਜਾਪ। ਉਸ ਅਕਾਲ ਪੁਰਖ ਵਾਹਿਗੁਰੂ ਦੇ ਜਾਪਣਾ ਕਰਕੇ, ਆਰਾਧਨਾ ਕਰਨੇ ਕਰਕੇ ਇਹ ਜਿਹੜੀ ਵਿਕਾਰਾਂ ਦੀ ਅੰਦਰ ਤਪਸ਼ ਬਲ ਰਹੀ ਹੈ ਉਹ ਨਾਸ ਹੋ ਜਾਂਦੀ ਹੈ ਔਰ ਹਿਰਨ ਦੀ ਤਰ੍ਹਾਂ ਜਿਹੜੀ ਪਿਆਸ ਹੈ ਉਹ ਨਾਸ ਹੋ ਜਾਂਦੀ ਹੈ।
ਹੋਏ ਸੁਖ ਤਹਾਂ ਟਿਕਾਏ,
ਜਿਨ੍ਹਾਂ ਦਾ ਮਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਟਿਕ ਗਿਆ, ਲੋਕ ਪਰਲੋਕ ਦਾ ਭਾਰੀ ਸੁਖ ਪ੍ਰਾਪਤ ਹੁੰਦਾ ਹੈ।
ਬਾਲਾ ਸੰਦੁਰ ਵਾਚ ਚਾਉ ਪਈ ਸੁਨੋ ਗੁਰੂ ਅੰਗਦ ਜੀ ਕਥਾ।
ਬਾਲ ਭਾਈ ਬਾਲਾ ਜੀ ਸੰਧੂ ਗੋਤ ਦੇ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੂੰ ਮੁਕਤੀਦਾਤਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਕਥਾ ਸੁਣਾ ਰਹੇ ਹਨ। ਸਤਿਗੁਰੂ ਅੰਗਦ ਦੇਵ ਮਹਾਰਾਜ, ਜਿਵੇਂ ਹੋਈ ਹੈ ਕਥਾ ਮੈਂ ਉਵੇਂ ਹੀ ਦੱਸਦਾ ਹਾਂ।
ਕਵਲ ਨੈਣ ਕੋ ਦੀਨੋ ਗਿਆਨ,
ਕਵਲ ਨੈਣ ਰਾਜੇ ਨੂੰ ਸਤਿਗੁਰਾਂ ਨੇ ਗਿਆਨ ਕਰਾ ਕੇ
ਆਤਮਾ ਅੰਤਰੋਂ ਵਹਿਰ ਦਿਖਾਨਾ,
ਔਰ ਆਤਮਾ ਦਾ ਗਿਆਨ ਕਰਾ ਕੇ ਅੰਦਰ ਬਾਹਰ ਪਰਮੇਸ਼ਰ ਇੱਕ ਜਣਾਇਆ ਹੈ ਕਿ ਜਿਵੇਂ ਪਰਮੇਸ਼ਰ ਆਤਮਾ ਦੇ ਵਿੱਚ ਪਰਿਪੂਰਨ ਹੈ, ਇਵੇਂ ਹੀ ਆਤਮਾ ਤੋਂ ਬਾਹਰ ਹੋ ਕਰਕੇ ਪਰਮੇਸ਼ਰ ਸਾਰਿਆਂ ਦੇ ਵਿੱਚ ਪਰਿਪੂਰਨ ਹੈ। ਉਸ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਸਾਰਿਆਂ ਥਾਵਾਂ ਦੇ ਇੱਕ ਰੂਪ ਹੋ ਕਰਕੇ ਵਰਤਦੀ ਹੈ,
ਆਕਾਸ਼ ਪੂਰਨ ਸਭ ਥਾਈ,
ਜਿਵੇਂ ਆਕਾਸ਼ ਸਾਰਿਆਂ ਥਾਵਾਂ ਦੇ ਵਿੱਚ ਪਰਿਪੂਰਨ ਹੈ। ਇਹ ਨਹੀਂ ਕਿ ਇਹ ਇੰਡੀਆ ਦੇ ਵਿੱਚ ਹੈ ਤੇ ਅਮਰੀਕਾ ਵਿੱਚ ਨਹੀਂ ਹੋਵੇਗਾ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਇਵੇਂ ਪਸਾਰਾ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਹੈ। ਅੰਡਜ ਜੇਰਜ ਸੇਤਜ ਉਤ ਪੁਜ, ਚਾਰ ਖਾਣੀਆਂ ਦੇ ਦੁਆਰਾ ਸ੍ਰਿਸ਼ਟੀ ਪੈਦਾ ਹੋਈ ਹੈ ਔਰ ਚਾਰੇ ਖਾਣੀਆਂ ਦੇ ਵਿੱਚ ਪਰਮੇਸ਼ਰ ਦੀ ਜੋਤ ਵਰਤ ਰਹੀ ਹੈ। ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰੀਆਓ, ਜੇ ਇਹ ਅਖੰਡ ਬ੍ਰਹਿਮੰਡ ਸਾਜੇ ਨੇ, ਨੌ ਵਾਹਿਗੁਰੂ 99,000 ਇਹ ਨਦੀਆਂ ਬਣਾਈਆਂ ਨੇ, ਇਹਨਾਂ ਦੇ ਵਿੱਚ ਵੀ ਪਰਮੇਸ਼ਰ ਨੇ ਆਪਣੀ ਜੋਤ ਟਿਕਾਈ ਹੋਈ ਹੈ। ਜੇ ਇਸੇ ਤਰ੍ਹਾਂ ਇਹਨਾਂ ਦੇ ਵਿੱਚ ਜੋ ਦੀਵੇ ਪ੍ਰਗਟ ਕੀਤੇ ਨੇ ਚੰਦ ਤੇ ਸੂਰਜ, ਇਹਨਾਂ ਦੇ ਵਿੱਚ ਵੀ ਪਰਮੇਸ਼ਰ ਨੇ ਆਪਣੀ ਜੋਤ ਟਿਕਾਈ ਹੋਈ ਹੈ। ਜੇ ਇਹ ਪਾਵਣ ਝੁਲਾਰ ਦੀ ਹੈ, ਇਸ ਦੇ ਵਿੱਚ ਵੀ ਪਰਮੇਸ਼ਰ ਦੀ ਜੋਤ ਹੈ। ਇਹ ਵਿਰਾਟ ਸੂਪ ਪਰਮੇਸ਼ਰ ਦਾ ਹੈ, ਇਸ ਵਾਸਤੇ ਸਾਰਿਆਂ ਦੇ ਵਿੱਚ ਪਰਮੇਸ਼ਰ ਹੈ। ਜਿਵੇਂ ਇਹ ਕਵਲ ਨੈਣ ਤੇਰੇ ਹਿਰਦੇ ਦੇ ਅੰਦਰ 72,20,201 ਨਾਲੀ ਪਰਮੇਸ਼ਰ ਨੇ ਫਿੱਟ ਕਰ ਦਿੱਤੀ, ਟਿਕਾ ਦਿੱਤੀ, ਔਰ ਆਪਣੀ ਚੇਤਨ ਸਤਾ ਪੈਦਾ ਕਰਕੇ ਇਹਨਾਂ ਸਾਰਿਆਂ ਨੂੰ ਸਫੁਰਨ ਕੀਤਾ। ਇਸੇ ਤਰ੍ਹਾਂ ਸਾਰੇ ਬ੍ਰਹਿਮੰਡ ਦੇ ਵਿੱਚ ਆਪ ਪਰਿਪੂਰਨ ਹੋ ਕੇ ਵਿਚਰਦਾ ਹੈ। ਕਵਲ ਨੈਣ ਰਾਜੇ ਨੂੰ ਇਹ ਆਤਮਾ ਦਾ ਗਿਆਨ ਕਰਾ ਕੇ ਅੰਦਰ ਤੇ ਬਾਹਰ ਦਾ ਪਰਮੇਸ਼ਰ ਦੀ ਜੋਤ ਦੇ ਵਿੱਚ ਜੋਤ ਮਿਲਾ ਦਿੱਤੀ ਹੈ। ਇਵੇਂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਕਵਲ ਨੈਣ ਰਾਜੇ ਨੂੰ ਗਿਆਨ ਕਰਾ ਕੇ ਉਸ ਸਥਾਨ ਤੋਂ ਚੱਲ ਪਏ।
ਮੰਦ ਮੰਦ ਮਗ ਸੁੰਦਰ ਚਾਲੀ
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਹੌਲੀ ਹੌਲੀ ਪਵਿੱਤਰ ਚਰਨ ਧਰਤੀ ਦੇ ਉੱਪਰ ਪਾਉਂਦੇ ਹੋਏ ਅੱਗੇ ਜਾ ਰਹੇ ਸਨ।
ਚਲੇ ਜਾਤ ਗਤ ਦੇ ਜੋ ਸੁਖਾਲੀ
ਜੋ ਮਹਾਰਾਜ ਸੁਖੈਨ ਹੀ ਕਲਯੁਗੀ ਜੀਵਾਂ ਨੂੰ ਮੁਕਤੀ ਦਾ ਦਾਨ ਦਿੰਦੇ ਹੋਏ ਅੱਗੇ ਜਾ ਰਹੇ ਸਨ।
ਪੰਥ ਵਿਖੇ ਬੋਲਿਓ ਮਰਦਾਨਾ
ਰਸਤੇ ਵਿੱਚ ਚੱਲਦਿਆਂ ਹੋਇਆਂ ਭਾਈ ਮਰਦਾਨਾ ਜੀ ਮਹਾਰਾਜ ਨੂੰ ਇਸ ਤਰ੍ਹਾਂ ਬੇਨਤੀ ਕਰਨ ਲੱਗੇ।
ਇਹ ਥੋ ਰਾਜਨ ਰਾਜ ਮਹਾਨਾ
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਹ ਰਾਜਾ ਬਹੁਤ ਰਾਜ ਭਾਗ ਸੋਹਣਾ ਕਰਦਾ ਸੀ।
ਜਾਹੇ ਪਾਸ ਐਸ਼ਵਰਜ ਵਿਸ਼ਾਲਾ
ਮਹਾਰਾਜ ਜਿਸ ਰਾਜੇ ਦੇ ਪਾਸ ਬੜੀ ਐਸ਼ਵਰਜ ਸੀ।
ਮਨ ਹਿਆਨ ਸਰਬ ਭੂਪਾਲਾ
ਔਰ ਸਾਰੇ ਰਾਜੇ ਆ ਕਰਕੇ ਇਸ ਦੀ ਈਨ ਮੰਨਦੇ ਸਨ।
18 ਟਾਪੂ ਜਿੱਥੇ
ਮਹਾਰਾਜ ਇੱਥੇ ਤੁਸੀਂ ਕਿਹਾ ਕਿ ਇੱਥੇ 18 ਟਾਪੂ ਹੈ ਔਰ 18 ਟਾਪੂਆਂ ਦੇ ਵਿੱਚ 18 ਰਾਜਿਆਂ ਦਾ ਰਾਜ ਹੈ।
ਮਹਾਰਾਜ ਕਰੇ ਨਿਰਪਤੇ
ਔਰ ਉਹਨੇ ਹੀ ਇਹਨਾਂ ਟਾਪੂਆਂ ਦੇ ਵਿੱਚ ਰਾਜੇ ਰਾਜ ਕਰਦੇ ਹਨ।
ਸਭ ਹਨ ਕੇ ਮੁਝ ਨਾਮ ਸੁਣਾਵੋ
ਮਹਾਰਾਜ ਤੁਸੀਂ ਤਾਂ ਥੋੜਿਆਂ ਨੂੰ ਮਿਲੇ ਹੋ ਤੇ ਨਾਮ ਇਹਨੂੰ ਸਾਰਿਆਂ ਦੇ ਦੱਸੋ।
ਦੇਸ਼ ਅਪਰ ਚੱਲ ਬਹੁਤ ਦਿਖਾਵੋ
ਮਹਾਰਾਜ ਜਾਂ ਫਿਰ ਸਾਰਿਆਂ ਦੇਸ਼ਾਂ ਦੇ ਵਿੱਚ ਚੱਲ ਕਰਕੇ ਸਾਰੇ ਦੇਸ਼ ਦਿਖਾਵੋ।
ਹੁਣ ਕਰ ਬੋਲੇ ਦੀਨ ਦਿਆਲਾ
ਦੀਨਾਂ ਦੇ ਉੱਪਰ ਦਿਆਲਤਾ ਕਰਨ ਵਾਲੇ ਗਰੀਬ ਨਿਵਾਜ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿਣ ਲੱਗੇ।
ਪ੍ਰਥਮ ਹੋ ਤੋ ਚੱਖ ਕੌਲ ਵਿਸ਼ਾਲਾ
ਮਹਾਰਾਜ ਕਹਿੰਦੇ ਇਹ ਭਾਈ ਮਰਦਾਨਾ ਜੀ ਜਿਹੜਾ ਚੱਖ ਚੋਲ ਨਾਮ ਹੈ ਕਵਲ ਨੈਣ ਰਾਜੇ ਦਾ, ਜਿਸ ਦੇ ਜਿਹੜੇ ਨੇਤਰ ਚੱਖ ਨਾਮ ਨੇਤਰਾਂ ਦਾ ਹੈ, ਕਵਲ ਨਾਮ ਕਵਲ ਦਾ ਹੈ, ਜਿਸ ਦੇ ਨੇਤਰ ਕਵਲ ਦੀ ਤਰ੍ਹਾਂ ਸਨ, ਉਹ ਜਿਹੜਾ ਕਵਲ ਨੈਣ ਰਾਜਾ ਹੈ ਉਹ ਸਾਰਿਆਂ 17 ਰਾਜਿਆਂ ਦਾ ਮੁਖੀਆ ਸੀ, ਭਾਵ ਸਭ ਤੋਂ ਵੱਡਾ ਰਾਜ ਸੀ ਇਸ ਦਾ ਔਰ ਸਭ ਤੋਂ ਤੇਜ ਪ੍ਰਤਾਪੀ ਔਰ ਗਿਆਨਵਾਨ ਸੀ।
ਸੁਦਰਸੈਨ ਅਬਸਾ ਸਿਰ ਮੋਰਾ
ਹੁਣ ਜਿਹੜਾ ਸੁਦਰਸੈਨ ਰਾਜਾ ਹੈ ਇਹ ਸਾਰਿਆਂ ਦੇ ਨਾਲੋਂ ਸ਼੍ਰੋਮਣੀ ਹੋ ਗਿਆ।
ਆਪ ਦੀਨ ਹਮਨੇ ਇਹ ਠੋਰਾ
ਕਿਉਂਕਿ ਇਸ ਸਥਾਨ ਦੇ ਉੱਪਰ ਅਸੀਂ ਇਸ ਨੂੰ ਗੁਰਮੁਖ ਦੀ ਪਦਵੀ ਦੇ ਕਰਕੇ ਥਾਪ ਦਿੱਤਾ ਨਿਵਾਜਿਆ ਹੈ।
18 ਨਾਮ ਉਜਾਗਰ
ਮਰਦਾਨਿਆ ਜੇ ਤੂੰ ਸੁਣਨਾ ਹੀ ਚਾਹੁੰਦਾ ਫਿਰ ਇਹ ਪ੍ਰਗਟ ਹੀ ਇਹਨਾਂ 18 ਦੇ ਨਾਮ ਸੁਣ ਲਾ।
ਸੁਦਰਸੈਨ ਅਟਕਾ ਸੁਖ ਸਾਗਰ
ਫਿਰ ਇਹ ਜਿਹੜਾ ਸੁਦਰਸੈਨ ਹੈ ਅਟਕਾ ਹੈ ਔਰ ਸੁਖ ਸਾਗਰ ਹੈ।
ਮਧੁਰ ਬੈਨ ਪੁਨ ਸਾਗਰ ਸੈਨ
ਸੁਦਰ ਸੈਨ ਅਟਕਾ ਤੇ ਸੁਖ ਸਾਗਰ ਤਿੰਨ, ਚੌਥਾ ਮਧੁਰ ਬੈਨ, ਪੰਜਵਾਂ ਸਾਗਰ ਸੈਨ।
ਨੈਣ ਜੋਤ ਜਾਨ ਸੁਖ ਚੈਨ
ਫਿਰ ਨੈਣ ਜੋਤ ਵੀ ਰਾਜੇ ਦਾ ਨਾਮ ਹੈ, ਸੁਖ ਚੈਨਾ ਵੀ ਇਹ ਜਾਣ ਲੈ ਰਾਜਿਆਂ ਦੇ ਨਾਮ ਹਨ।
ਮਗਨ ਰਾਏ ਅਸਰਾ ਪਨਾਹ ਪੁਨ
ਫਿਰ ਮਗਨ ਰਾਏ ਅਸਰਾ ਵੀ ਰਾਜੇ ਦਾ ਨਾਮ ਹੈ, ਪਨਾਹ ਪੁਨ ਨਾਮ ਦੋਨੇ ਅਰਥ ਇੱਕੋ ਹੀ ਬਣਦੇ ਨੇ। ਅਸਰਾ ਨਾਮ ਵੀ ਆਸਰੇ ਦਾ ਹੈ, ਪਨਾਹ ਪੁਨ ਵੀ ਨਾਮ ਆਸਰੇ ਦਾ ਹੈ, ਪਰ ਹੈ ਦੋਨਾਂ ਦੇ ਨਾਮ ਵੱਖਰੇ ਵੱਖਰੇ।
ਸ਼ੁੱਧ ਵਿਵੇਕੂ ਤੁਰ ਤਰੰਗ ਸੁਣ
ਫਿਰ ਇਹ ਸ਼ੁੱਧ ਵੀ ਰਾਜੇ ਦਾ ਨਾਮ ਹੈ, ਵਿਵੇਕੂ ਨਾਮ ਗਿਆਨ ਦਾ ਹੈ, ਜਿਸ ਨੂੰ ਗਿਆਨ ਹੋਵੇ ਤੇ ਤੁਰੰਗ ਤੁਰਤ ਰੰਗ ਸੁਣ ਫਿਰ ਜਿਹੜਾ ਇਹ ਤੁਰਤ ਰੰਗ ਇਹ ਵੀ ਰਾਜੇ ਦਾ ਨਾਮ ਹੈ, ਇਹ ਵੀ ਭਾਈ ਮਰਦਾਨਾ ਜੀ ਸਰਵਣ ਕਰ ਲੈ।
ਬਾਲ ਸਿੰਘ ਸੰਭਾਲਕ ਬਹੁ ਦੁੱਖ
ਬਾਲ ਸਿੰਘ ਤੇ ਸੰਭਾਲਕ ਤੇ ਬਹੁ ਦੁੱਖ ਤਿੰਨ ਰਾਜਿਆਂ ਦੇ ਨਾਮ ਇਹ ਹਨ।
ਲਾਲ ਐਨ ਪੁਨ ਰਾਏ ਐਨ ਲੱਖ
ਫਿਰ ਲਾਲ ਐਨ ਇਹ ਵੀ ਰਾਜੇ ਦਾ ਨਾਮ ਹੈ, ਫਿਰ ਰਾਏ ਐਨ ਇਹ ਵੀ ਜਾਣ ਲੈ ਕਿ ਇਹ ਰਾਜੇ ਦਾ ਨਾਮ ਹੈ।
ਕੌਲ ਨੈਣ ਤੇ ਆਦਿ 18
ਫਿਰ ਇਹ ਜਿਹੜਾ ਕੌਲ ਨੈਣ ਕਵਲ ਨੈਣ ਸੀ ਇਹ ਤੇ ਆਦਿਕ ਇਹ 18 ਨਾਮ ਪ੍ਰਗਟ ਹੀ ਰਾਜਿਆਂ ਦੇ ਨਾਮ ਹਨ।
ਕਰਤਰਾਜ ਸਭ ਸਿੰਧ ਮਜਹਰਾ
ਇਹ ਸਾਰੇ 18 ਦੇ 18 ਰਾਜੇ ਸਮੁੰਦਰ ਦੇ ਟਾਪੂਆਂ ਦੇ ਵਿੱਚ ਹੀ ਰਾਜ ਭਾਗ ਕਰਦੇ ਨੇ।
ਪੂਜਨ ਕੀਨੋ ਬਹੁਰ ਮਰਦਾਨੇ
ਫਿਰ ਭਾਈ ਮਰਦਾਨਾ ਜੀ ਨੇ ਮਹਾਰਾਜ ਨੂੰ ਪੁੱਛਣਾ ਕੀਤਾ,
ਤੁਮ ਤੋਂ ਮਿਲੇ ਥੋਰ ਨਿਰਪਥਾਨੇ
ਸਤਿਗੁਰੂ ਮਹਾਰਾਜ ਤੁਸੀਂ ਤਾਂ ਥੋੜਿਆਂ ਰਾਜਿਆਂ ਨੂੰ ਥੋੜਿਆਂ ਥਾਵਾਂ ਦੇ ਉੱਪਰ ਹੀ ਮਿਲੇ ਹੋ।
ਅਪਰ ਨਰੇਠ ਜੇ ਸਾਗਰ ਮਾਹੀ
ਮਹਾਰਾਜ ਜਿਹੜੇ ਹੋਰ ਰਾਜੇ ਇਸ ਸਾਗਰ ਸਮੁੰਦਰ ਵਿੱਚ ਰਹਿੰਦੇ ਨੇ
ਤਿੰਨੋ ਬਿਲੋਕੋ ਕੈਦੋ ਨਾਹੀ
ਮਹਾਰਾਜ ਫਿਰ ਉਹਨਾਂ ਨੂੰ ਤੁਸੀਂ ਮਿਲਣਾ ਹੈ ਕਿ ਨਹੀਂ? ਭਾਈ ਮਰਦਾਨਾ ਜੀ ਦੇ ਮਨ ਦਾ ਸੰਕਲਪ ਹੋਰ ਹੈ ਕਿ ਜਿਵੇਂ ਕਵਲ ਨੈਣ ਰਾਜੇ ਦਾ ਰਾਜ ਭਾਗ ਬੜਾ ਸੁੰਦਰ ਸੀ, ਬਣੇ ਬਣਾਏ ਪਦਾਰਥ ਮਿਲਦੇ ਸਨ, ਕੋਈ ਕੀਮਤ ਨਹੀਂ ਸੀ ਮਿਲਦੀ, ਤੇ ਜੇ ਮਹਾਰਾਜ ਇਹੋ ਜਿਹੇ ਬਾਕੀ ਦੇ ਰਾਜਿਆਂ ਦੇ ਵਿੱਚ ਵੀ ਜਾਣਗੇ ਤੇ ਮੇਰੇ ਚਾਰ ਦਿਨ ਹੋਰ ਚੰਗੇ ਪਦਾਰਥ ਖਾਣ ਦੇ ਵਿੱਚ ਬਤੀਤ ਹੋ ਜਾਣਗੇ, ਪਰ ਸਤਿਗੁਰੂ ਮਹਾਰਾਜ ਜਾਣਦੇ ਸਨ। ਮਹਾਰਾਜ ਕਹਿੰਦੇ ਮਰਦਾਨਿਆ, ਉਹ ਪਦਾਰਥ ਹੁਣ ਹੋਰ ਕਿਸੇ ਰਾਜ ਭਾਗ ਦੇ ਵਿੱਚੋਂ ਨਹੀਂ ਮਿਲਣੇ। ਇਹ ਕਵਲ ਨੈਣ ਰਾਜਾ ਸੀ ਜਿਸ ਨੇ ਜਨਕ ਰਾਜੇ ਦੀ ਸੇਵਾ ਬੜੇ ਪ੍ਰੇਮ ਨਾਲ ਕੀਤੀ ਸੀ, ਤਾਂ ਕਰਕੇ ਇਹ ਰਾਜ ਭਾਗ ਪ੍ਰਾਪਤ ਉਸ ਨੂੰ ਹੋਇਆ ਸੀ। ਬਿਨਾਂ ਬਣਾਏ ਬਣੇ ਬਣਾਏ ਪਦਾਰਥ ਮਿਲਦੇ ਸਨ, ਫਿਰ ਸੋਨੇ ਦੇ ਘਰ ਬਣੇ ਸਨ, ਸੋਨੇ ਦੀਆਂ ਦੁਕਾਨਾਂ ਬਣੀਆਂ ਸਨ, ਜਿਸ ਦਾ ਨਾਮ ਹੀ ਇਸ ਸਵਰਨ ਦੇਸ਼ ਪੈ ਗਿਆ ਸੀ। ਤੇ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ, ਹੋਰਨਾਂ ਦੇਸ਼ਾਂ ਦੇ ਵਿੱਚ ਹੁਣ ਜਾਓਗੇ ਕਿ ਨਹੀਂ?
ਜਹਿ ਜਹਿ ਜਾਵਣ ਰਾਵਣ ਕੀਨੇ।
ਮਹਾਰਾਜ, ਜਿੱਥੇ ਜਿੱਥੇ ਵੀ ਆਪ ਜੀ ਨੇ ਜਾਣਾ ਕੀਤਾ ਹੈ,
ਤਹਿ ਤਹਿ ਸਭ ਹਨ ਗੁਰਮਤ ਦੀਨੇ।
ਸਾਰਿਆਂ ਨੂੰ ਜਾ ਕਰਕੇ ਤੁਸੀਂ ਉਹਨਾਂ ਨੂੰ ਗੁਰਮਤ ਦ੍ਰਿੜ ਕਰਵਾਈ ਹੈ, ਔਰ ਇਹ ਮਤ ਦੇ ਕਰਕੇ ਗੁਰੂ ਦੇ ਲੜ ਲਾਇਆ, ਪਰਮੇਸ਼ਰ ਦੇ ਜਨਾਇਕ ਬਣਾਇਆ ਹੈ।
ਗੁਰੂ ਕਹੇ ਅਬ ਹਮ ਨਾ ਪਧਾਰੇ।
ਮਹਾਰਾਜ ਕਹਿੰਦੇ ਮਰਦਾਨਿਆ, ਤੇਰੇ ਮਨ ਦੀ ਇੱਛਾ ਜਾਣਦੇ ਹਾਂ, ਹੁਣ ਨਹੀਂ ਅਸੀਂ ਉਹਨਾਂ ਦੇ ਦੇਸ਼ ਵਿੱਚ ਜਾਣਾ।
ਸਹਿਜੇ ਪ੍ਰਗਟ ਹੈ ਸਿੱਖੀ ਸਾਰਾ।
ਹੁਣ ਜਿੰਨਿਆਂ ਨੂੰ ਉਪਦੇਸ਼ ਦੇ ਦਿੱਤਾ ਹੈ ਨਾ, ਇਹਨਾਂ ਨੇ ਹੀ ਬਾਕੀ ਟਾਪੂਆਂ ਦੇ ਵਿੱਚ ਗੁਰਸਿੱਖੀ ਪ੍ਰਗਟ ਕਰ ਦੇਣੀ ਹੈ।
ਕਿਤੇ ਥਾਂ ਹਾਂ ਭਗਤ ਵਿਥਾਰੀ।
ਜਿੰਨਿਆਂ ਥਾਵਾਂ ਦੇ ਵਿੱਚ ਅਸੀਂ ਇਹ ਸਿੱਖੀ ਔਰ ਭਗਤੀ ਪ੍ਰਗਟ ਕੀਤੀ ਹੈ, ਦ੍ਰਿੜ ਕਰਵਾਈ ਹੈ,
ਤੇ ਅਪਰਲੇ ਔਰ ਧਾਰੀ,
ਔਰ ਉਹਨਾਂ ਤੋਂ ਹੁਣ ਇਹ ਸਿੱਖੀ ਪ੍ਰਗਟ ਹੋ ਕਰਕੇ ਉਹ ਬਾਕੀ ਦੇ ਰਾਜੇ ਧਾਰਨ ਕਰ ਜਾਣਗੇ।
ਗਾਲਿਆ ਤੁਝੇ ਸੁਮੇਰ ਦਿਖਾਵਾਂ।
ਮਰਦਾਨਿਆ, ਚੱਲ ਹੁਣ ਤੈਨੂੰ ਨਵੀਂ ਧਰਤੀ ਦਿਖਾਉਂਦੇ ਹਾਂ। ਅੱਗੇ ਤੇ ਤੈਨੂੰ ਸਮੁੰਦਰ ਦੇ ਸੈਰ ਕਰਾਈ ਹੈ, ਹੁਣ ਤੈਨੂੰ ਪਰਬਤਾਂ ਦੀ ਕਰਾਵਾਂਗੇ। ਸੁਮੇਰ ਪਰਬਤ ਤੇ ਤੈਨੂੰ ਚੜਾ ਦਿੰਦੇ
ਹਾਂ।
ਹੁਣ ਜਿੱਥੇ ਸਾਰੇ ਸਿੱਧ ਸੰਸਾਰ ਤੋਂ ਡਰਦੇ ਹੋਏ ਇਹ ਸੰਸਾਰ ਨੂੰ ਛੱਡ ਕਰਕੇ ਸੁਮੇਰ ਪਰਬਤ ਤੇ ਚੜ ਗਏ ਨੇ ਨਾ, ਸਾਰਿਆਂ ਸਿੱਧਾਂ ਦੇ ਨਾਲ ਤੇਰਾ ਮਿਲਾਪ ਕਰਾਉਂਦੇ ਹਾਂ।
ਔਰ ਪੁਰਖ ਬਹੁਰ ਹੈ ਮਹਾਨ,
ਔਰ ਜਿੰਨੇ ਵੀ ਹੋਰ ਪੁਰਸ਼ ਉੱਥੇ ਰਹਿੰਦੇ ਹਨ ਮਹਾਨ,
ਜਿਨ ਭਗਤ ਕਰੀ ਸੁਖ ਖਾਨਾ,
ਜਿਨ੍ਹਾਂ ਨੇ ਸੁੱਖਾਂ ਨੂੰ ਪਾਉਣ ਵਾਸਤੇ ਸੁੱਖਾਂ ਦੀ ਖਾਣ ਜੋ ਪਰਮੇਸ਼ਰ ਹੈ ਇਸ ਦੀ ਭਗਤੀ ਜਿਨ੍ਹਾਂ ਨੇ ਕਰਨਾ ਕੀਤੀ ਉਹ ਵੀ ਸੁਮੇਰ ਪਰਬਤ ਤੇ ਰਹਿੰਦੇ ਨੇ, ਉਹਨਾਂ ਦੇ ਨਾਲ ਵੀ ਤੇਰਾ ਮਿਲਾਪ ਕਰਾਵਾਂਗੇ।
ਹੁਣ ਸੁਮੇਰ ਜਾਵਨ ਨਿਜ ਕਾਨਾ।
ਔਰ ਜਦ ਸੁਣ ਕਰਕੇ ਸੁਮੇਰ ਪਰਬਤ ਦਾ ਨਾਮ ਭਾਈ ਮਰਦਾਨਾ ਜੀ ਨੇ ਆਪਣੇ ਕੰਨਾਂ ਵਿੱਚ ਸੁਣਿਆ,
ਆਸ ਬੰਦ ਬੋਲਿਓ ਮਰਦਾਨਾ,
ਦੋਨੇ ਹੱਥ ਜੋੜ ਕੇ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ,
ਮੱਕਾ ਬਹੁਰ ਮਦੀਨਾ ਦੋਨੋ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਜਿਹੜੇ ਮੱਕਾ ਤੇ ਮਦੀਨਾ ਦੋ ਦੇਸ਼ ਹਨ,
ਕੇਤੀ ਵਾਰ ਸੁਣੇ ਮੈਂ ਸ਼੍ਰੋਨੋ,
ਮੈਂ ਆਪਣੇ ਕੰਨਾਂ ਵਿੱਚ ਕਈ ਵਾਰ ਮਨੁੱਖਾਂ ਤੋਂ ਸੁਣੇ ਹਨ,
ਤੁਰਕ ਤਾਰੀਫ ਕਰਤ ਜਿਹੇ ਪੂਰੀ,
ਕਿਉਂਕਿ ਜਿਹੜੇ ਤੁਰਕ ਲੋਕ ਨੇ ਇਸ ਦੀ ਬੜੀ ਤਾਰੀਫ ਕਰਦੇ ਨੇ, ਬੜੀ ਮਹਿਮਾ ਕਰਦੇ ਨੇ ਇਹ ਮੱਕੇ ਮਦੀਨੇ ਦੀ,
ਬਾਕੀ ਬਨਤ ਬਤਾਵ ਤਰੂਰੀ।
ਮਹਾਰਾਜ, ਉਸ ਦੀ ਸੁੰਦਰ ਬਣਾਵਟ ਮੈਨੂੰ ਬਹੁਤ ਸੁੰਦਰ ਬਣਾ ਬਣਾ ਕੇ ਦੱਸਦੇ ਨੇ, ਕਿਉਂਕਿ ਭਾਈ ਮਰਦਾਨਾ ਜੀ ਮਰਾਸੀ ਸਨ ਔਰ ਮੁਸਲਮਾਨ ਘਰਾਣੇ ਦੇ ਵਿੱਚੋਂ ਸਨ। ਇਸ ਵਾਸਤੇ ਮਨ ਦੀ ਇੱਛਾ ਤਾਂ ਇਹ ਸੀ ਕਿ ਮਹਾਰਾਜ ਜੇ ਕਿਤੇ ਮੈਨੂੰ ਇੱਕ ਵਾਰੀ ਮੱਕੇ ਦੇ ਦਰਸ਼ਨ ਕਰਾ ਦੇਣ ਤੇ ਮੇਰੀ ਇਹ ਲਾਲਸਾ ਪੂਰੀ ਹੋ ਜਾਵੇ। ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਅੰਤਰ ਦੇ ਪ੍ਰੇਰਕ ਜਾਣਗੇ ਕਿ ਭਾਈ ਮਰਦਾਨਾ ਜੀ ਦੀ ਇੱਛਾ ਮੱਕੇ ਜਾਣ ਦੀ ਵੀ ਹੈ, ਤੇ ਬੇਨਤੀਆਂ ਕਰ ਰਿਹਾ ਭਾਈ ਮਰਦਾਨਾ ਜੀ ਕਿ ਮਹਾਰਾਜ ਇਹ ਜਿਹੜੇ ਮੁਸਲਮਾਨ ਲੋਕ ਨੇ ਬੜੀ ਤਾਰੀਫ ਕਰਦੇ ਨੇ, ਬਹੁਤ ਸੁੰਦਰ ਇਹ ਮੈਨੂੰ ਤਾਰੀਫ ਬਣਾ ਬਣਾ ਕੇ ਦੱਸਦੇ ਨੇ ਕਿ ਉਹ ਬਹੁਤ ਸੁੰਦਰ ਹੈ, ਉੱਥੇ ਹੱਜ ਕੀਤਾ ਜਾਂਦਾ, ਮੁਕਤੀ ਮਿਲਦੀ ਹੈ, ਬਹੁਤ ਮਨ ਨੂੰ ਟਿਕਾ ਆਉਂਦਾ, ਇਸ ਤਰ੍ਹਾਂ ਨਾਲ ਬਣਾ ਬਣਾ ਕੇ ਸੁੰਦਰ ਤਾਰੀਫ ਸੁਣਾਉਂਦੇ ਹਨ। ਮਹਾਰਾਜ, ਅਸੀਂ ਉਸ ਨੂੰ ਦੇਖਣ ਦੀ ਇੱਛਾ ਬਣਾ ਕਰਕੇ ਬੈਠੇ ਹਾਂ ਕਿ ਉਹ ਕਿਸ ਦਿਸ਼ਾ ਵਿੱਚ ਹੈ। ਮਹਾਰਾਜ, ਮੈਂ ਹਿਰਦੇ ਵਿੱਚ ਇਹ ਚਾਹਨਾ ਬਣਾਈ ਹੈ ਕਿ ਜੇ ਕਿਰਪਾ ਕਰਕੇ ਮੈਨੂੰ ਉਹ ਮੱਕਾ ਦਿਖਾ ਦਿਓ।
ਸਰਵ ਭਾਰ ਸਮਰੱਥ ਸੋਜਾਨਾ।
ਮਹਾਰਾਜ, ਆਪ ਕਿਰਪਾ ਕਰਕੇ ਸਰਬ ਕਲਾ ਸਮਰੱਥ ਹੋ, ਅੰਤਰਜਾਮੀ ਹੋ,
ਪੂਰਨ ਇੱਛਾ ਕਰੋ ਮਹਾਨ,
ਕਿਰਪਾ ਕਰਕੇ ਇਹ ਜਿਹੜੀ ਮੇਰੀ ਮਹਾਨ ਇੱਛਾ ਹੈ ਪੂਰੀ ਕਰ ਦਿਓ।
ਸ੍ਰੀ ਪ੍ਰਭ ਜੀ, ਜਿਹਾ ਤੁਮ ਚਾਹੋ।
ਮਹਾਰਾਜ, ਜਿਸ ਥਾਂ ਤੁਸੀਂ ਚਾਹੋ ਜਾ ਸਕਦੇ ਹੋ।
ਬਿਨਾਂ ਬਿਲ ਮਿਸ਼ਨ ਮਹਿ ਤਿੰਨ ਜਾਹੋ,
ਕਿਉਂਕਿ ਬਿਨਾਂ ਦੇਰੀ ਤੋਂ ਇੱਕ ਛਿੰਨ ਵਿੱਚ ਪਹੁੰਚ ਜਾਂਦੇ ਹੋ। ਮਹਾਰਾਜ ਨੇ ਕਿਹਾ ਕਿ ਮਰਦਾਨਿਆ, ਉੱਥੇ ਤੇ ਜਾਣਾ ਬੜਾ ਔਖਾ ਹੈ, ਕਿਉਂਕਿ ਸਮੁੰਦਰ ਦੇ ਵਿੱਚ ਦੀ ਜਾਣਾ ਪੈਂਦਾ, ਔਰ ਹੱਜ ਕਰਨ ਵਾਲੇ ਜਹਾਜ਼ ਵਿੱਚ ਚੜ ਕੇ ਜਾਂਦੇ ਨੇ, ਉੱਥੇ ਸਾਨੂੰ ਜਾਣ ਨਹੀਂ ਦਿੰਦੇ, ਉੱਥੇ ਅਸੀਂ ਜਾ ਨਹੀਂ ਸਕਦੇ। ਮਹਾਰਾਜ, ਲੈ ਤਾਂ ਜਾ ਸਕਦੇ ਸਨ, ਭਾਈ ਮਰਦਾਨਾ ਜੀ ਨੂੰ ਖਜਾਉਂਦੇ ਨੇ ਕਿ ਮਰਦਾਨੇ ਅਸੀਂ ਜਾ ਨਹੀਂ ਸਕਦੇ, ਤੇ ਭਾਈ ਮਰਦਾਨਾ ਜੀ ਬੜੇ ਵਾਸਤੇ ਪਾਉਂਦੇ ਨੇ ਕਿ ਮਹਾਰਾਜ ਕਿਰਪਾ ਕਰੋ, ਆਪ ਤੇ ਸਰਬ ਕਲਾ ਸਮਰੱਥ ਤੋਂ ਕਿੱਥੇ ਨਹੀਂ ਜਾ ਸਕਦੇ, ਜੇ ਤੁਸੀਂ ਸਮੁੰਦਰ ਤੇ ਚੱਲ ਸਕਦੇ ਹੋ, ਸੁਮੇਰ ਪਰਬਤ ਤੇ ਚੜ ਸਕਦੇ ਹੋ, ਤੇ ਕੀ ਮੱਕੇ ਨਹੀਂ ਜਾ ਸਕਦੇ? ਇਸ ਵਾਸਤੇ ਤੁਸੀਂ ਕਿਰਪਾ ਕਰੋ, ਸਰਬ ਕਲਾ ਸਮਰੱਥ ਹੋ, ਜਿੱਥੇ ਚਾਹੋ ਤੁਸੀਂ ਇੱਕ ਛਿੰਨ ਵਿੱਚ ਜਾ ਸਕਦੇ ਹੋ, ਤੇ ਮੈਨੂੰ ਕਿਰਪਾ ਕਰਕੇ ਮੱਕੇ ਦੇ ਦਰਸ਼ਨ ਜ਼ਰੂਰ ਕਰਵਾਓ।
ਹੁਣ ਕਰ ਬੋਲੇ ਸ਼੍ਰੀ ਗੁਰ ਪੂਰੇ
ਧੰਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਰਬ ਕਲਾ ਸਮਰੱਥ ਕਿਸ ਵੇਲੇ ਬੋਲੇ
ਹਮ ਤੇ ਰਹੋ ਅਧਿਕ ਸੋ ਦੂਰੇ।
ਮਹਾਰਾਜ ਕਹਿੰਦੇ ਭਾਈ ਮਰਦਾਨਿਆ ਇਸ ਥਾਂ ਤੋਂ ਮੱਕਾ ਹੁਣ ਬਹੁਤ ਦੂਰ ਰਹਿ ਗਿਆ, ਜੇ ਕਿਤੇ ਪਹਿਲਾਂ ਕਹਿ ਦੇਣੋ ਤੇ ਦਰਸ਼ਨ ਕਰਵਾ ਦੇਣੇ ਸੀ, ਹੁਣ ਇੱਥੋਂ ਇੰਨੀ ਦੂਰ ਜਾਣਾ ਬੜਾ ਔਖਾ ਹੈ।
ਇੱਥੇ ਬਰਖ ਮਾਰ ਕੇ ਮਾਹੀ
ਕਿਉਂਕਿ ਜਿਸ ਥਾਂ ਤੇ ਮੱਕਾ ਹੈ ਨਾ ਕਈ ਸਾਲ ਲੱਗ ਜਾਣਗੇ ਉੱਥੇ ਜਾਂਦਿਆਂ, ਤੇ ਇੰਨਾ ਲੰਮਾ ਪੈੜਾ ਹਜ਼ਾਰਾਂ ਕੋਹ ਤੇ ਕਿਵੇਂ ਚੱਲ ਕੇ ਜਾਵਾਂਗੇ।
ਗਲਤ ਬਤੀਤਾ ਪਹੁੰਚੇ ਤਾਹੀਂ
ਔਰ ਚੱਲਦਿਆਂ ਹੋਇਆ ਬਤੀਤ ਕਰਦਿਆਂ ਹੋਇਆ ਇਹ ਸਮਾਂ ਸਾਡੀ ਉਮਰਾਂ ਪੁੱਗ ਜਾਵੇਗੀ।
ਸੁਣ ਕਰ ਮਰਦਾਨੇ ਕਰ ਬੰਦੇ
ਇਸ ਵੇਲੇ ਭਾਈ ਮਰਦਾਨਾ ਜੀ ਨੇ ਸੁਣ ਕਰਕੇ ਫਿਰ ਆਪਣੇ ਕਰ ਬੰਦੇ ਭਾਵ ਹੱਥ ਜੋੜ ਲਏ, ਬੇਨਤੀ ਕਰਨ ਲੱਗਾ।
ਕਹਿਣ ਲੱਗਿਓ ਹੇ ਪ੍ਰਭੂ ਮੁਕੰਦੇ
ਹੇ ਮੁਕਤੀਦਾਤਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ
ਕਿਤੇ ਬਰਖ ਕੋ ਗੈਲ ਬਤਾਵੋ।
ਮਹਾਰਾਜ ਤੁਸੀਂ ਕਹਿੰਦੇ ਹੋ ਕਈ ਸਾਲ ਦਾ ਰਸਤਾ
ਹੈ, ਚੱਲ ਜਾਵੋ।
ਮਹਾਰਾਜ ਜੇ ਤੁਸੀਂ ਆਪ ਆਪਣੀ ਇੱਛਾ ਦੇ ਨਾਲ ਜਾਣਾ ਚਾਹੋ ਨਾ ਤੇ ਇਹ ਜਿਹੜਾ ਕਈ ਸਾਲਾਂ ਦਾ ਰਸਤਾ ਦੱਸਦੇ ਹੋ ਨਾ ਕਿ ਉਮਰਾਂ ਲੱਗ ਜਾਣੀਆਂ ਇਸ ਰਸਤੇ ਨੂੰ ਤੈਅ ਕਰਦੇ ਆ, ਮਹਾਰਾਜ ਇਹ ਤਾਂ ਤੁਸੀਂ ਇੱਕ ਛਿਨ ਮਾਤਰ ਵਿੱਚ ਹੀ ਚਲੇ ਜਾਣਾ, ਪਰ ਤੁਸੀਂ ਮੈਨੂੰ ਜਾਣ ਕੇ ਖਜਾਉਂਦੇ ਹੋ। ਇੰਜ ਨਾ ਕਹੋ, ਕਿਰਪਾ ਕਰੋ ਮੱਕੇ ਦੇ ਦਰਸ਼ਨ ਕਰਾ ਦਿਓ। ਇਹ ਕਈ ਸਾਲਾਂ ਦਾ ਜਿਹੜਾ ਲੰਬੜਾ ਪੈਂਡਾ ਹੈ, ਵਿਕੜਾ ਪੈਂਡਾ ਹੈ, ਤੁਸੀਂ ਇੱਕ ਛਿਨ ਵਿੱਚ ਹੀ ਪੂਰਾ ਕਰ ਸਕਦੇ ਹੋ।
ਪ੍ਰਭ ਜੀ ਤੀਜਾ ਨਹੀਂ ਬਲਾਊ।
ਮਹਾਰਾਜ ਤੁਸੀਂ ਮੈਨੂੰ ਬਲਾਊ ਨਾਮ ਹੁੰਦਾ ਟਾਲਣ ਦਾ, ਮੈਨੂੰ ਕਿਉਂ ਤੁਸੀਂ ਟਾਲਦੇ ਹੋ ਕਿ ਮੱਕੇ ਨਹੀਂ ਜਾਣਾ? ਇਸ ਤਰ੍ਹਾਂ ਦੇ ਬਹਾਨੇ ਨਾ ਲਾਓ।
ਇਹ ਦੇਖਣ ਕੋ ਬਹੁ ਮਾਮ ਚਾਉ,
ਕਿਉਂਕਿ ਮੱਕੇ ਨੂੰ ਦੇਖਣ ਦਾ ਮੇਰੇ ਮਨ ਵਿੱਚ ਬਹੁਤ ਜ਼ਿਆਦਾ ਚਾਅ ਹੈ।
ਜਿਉਂ ਤਿਉਂ ਕਰਕੇ ਆਪ ਦਿਖਾਈਐ,
ਜਿਵੇਂ ਕਿਵੇਂ ਵੀ ਆਪ ਜੀ ਇਹ ਮੇਰੀ ਇੱਛਾ ਪੂਰੀ ਕਰ ਦਿਓ, ਮੈਨੂੰ ਮੱਕਾ ਦਿਖਾ ਦਿਓ।
ਵਧੀਆ ਭਲਾਖਾ ਪੂਰ ਕਰਾਈਐ,
ਕਿਰਪਾ ਕਰਕੇ ਮੇਰੇ ਹਿਰਦੇ ਦੀ ਜਿਹੜੀ ਇੱਛਾ ਹੈ ਉਹ ਪੂਰੀ ਕਰ ਦਿਓ।
ਇਸ ਪ੍ਰਕਾਰ ਕੇ ਸੁਣ ਕਰ ਬਹਿਣਾ,
ਇਸ ਤਰੀਕੇ ਦੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਦ ਭਾਈ ਮਰਦਾਨਾ ਜੀ ਦੀਆਂ ਬੇਨਤੀਆਂ ਪੂਰਵਕ ਬਚਨ ਸੁਣੇ ਨੇ,
ਪ੍ਰਸੰਨ ਬੋਲੇ ਗੁਣਿਆ ਨਾ,
ਗੁਣਾਂ ਦੇ ਘਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੇ ਇਸ ਵੇਲੇ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਨੇ ਕਿ ਮਰਦਾਨਿਆ ਹੁਣ ਤੈਨੂੰ ਮੱਕੇ ਹੀ ਲੈ ਚੱਲਦੇ ਆ, ਜਿਵੇਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮੱਕੇ ਦੇ ਦਰਸ਼ਨ ਕਰਾਉਣਗੇ, ਕੱਲ ਦੇ ਪ੍ਰਸੰਗ ਦੇ ਵਿੱਚ ਸਰਵਣ ਕਰਕੇ ਲਾਹਾ ਪ੍ਰਾਪਤ ਕਰਾਂਗੇ, ਉਲਾ ਚੁੱਕਾਂ ਦੀ ਖਿਮਾ ਕਰਨੀ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਅਸੀਸ ਬਖਸ਼ਿਸ਼ ਕਰਿਓ ਜੇ, ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ, ਲਿਖਿਆ ਕਤਹਿ ਨਾ ਛੁੱਟੀਐ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਸੋ ਆਓ, ਪਹਿਲਾਂ ਵੀ ਬੇਨਤੀ ਕੀਤੀ ਗਈ ਸੀ ਕਿ ਸ਼ਨਿਸ਼ਰਵਾਰ ਨੂੰ ਜੋ ਮਹਾਨ ਕਲਗੀਧਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦੁਲਾਰਿਆਂ ਦਾ ਸ਼ਹੀਦੀ ਪੁਰਬ ਹੈ, ਅਸੀਂ ਉਹ ਵੀ ਮਨਾਉਣਾ, ਔਰ ਐਤਵਾਰ ਨੂੰ ਬ੍ਰਹਮ ਗਿਆਨੀ ਸਤਖੰਡ ਵਾਸੀ ਸੰਤ ਬਾਬਾ ਠਾਕਰ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਤਿੰਨਾਂ ਦੀ ਯਾਦ ਵਿੱਚ ਵੀ ਸਮਾਗਮ ਕੀਤੇ ਜਾ ਰਹੇ ਨੇ, ਔਰ ਇਹ ਸਮਾਗਮ ਇੱਥੋਂ ਦੇ ਹੀ ਜੋ ਬੌਰਨ ਬੱਚੇ ਨੇ ਉਹਨਾਂ ਨੇ ਮਿਲ ਕਰਕੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਨਾ ਹੈ, ਵਿਸ਼ੇਸ਼ ਕਰਕੇ ਉਹਨਾਂ ਨੇ ਇਹ ਸਾਰਾ ਸਮਾਗਮ ਨਿਭਾਉਣਾ ਹੈ, ਆਪਾਂ ਵੀ ਸਾਰਿਆਂ ਨੇ ਹਾਜ਼ਰੀ ਭਰ ਕੇ ਇਸ ਮਹਾਨ ਸਮਾਗਮ ਦੀਆਂ ਦੋਨੇ ਦਿਨ ਹਾਜ਼ਰੀਆਂ ਭਰਨੀਆਂ ਨੇ, ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣਾਂਗੇ, ਉਹਨਾਂ ਚੁੱਕਣ ਦੀ ਖਿਮਾ ਕਰਨੀ ਜੀ। ਫਤਿਹ ਦੀ ਸਾਂਝ ਪਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।